रूप रंग अरेख पेक को कहना सकत के है। अचल मूर्त अनपौ प्रकाश अमितोज कह जय। कोट इंद्र इंद्रान साहे साहान गण जय। त्रिपवन मिहिव सुर नर असुर नेत नेत बन चिरण कहत। तो सर्व नाम कथय कवन कर्म नाम वर्णत सुमत। अस्किरपान खंडो खड़ग तबक तबरे अरती सब सरोही सहसी यह हमारे पीर। काल तुही काली तुही तुही तबर तरवार नाम तिहारो जो जपै वे सिंध पव पार। नमस्कार श्री खड्ग को करो सुहित चित लाय। पूर्ण करो ग्रंथ एहे तुम वे करो सहाय। मुख उचरै शास्त्र खट पिंग गिरन चढ़ जाय। अंधलख बदरो सुने जौ काल कृपा कराय। कहां बुद्ध प्रव तुष हमारी बरन सके महिमा जो तिहारी। हम न सकत कर सिफत तुम्हारी आप ले हो तुम कथा सुधारी। हम न सकत कर सिफत तुम्हारी आप ले हो तुम कथा सुधारी।
वाहे गुरु साहिब जियो पुजंग पर्यात छंद नमस्तवंग अकाले नमस्तवंग कृपाले नमस्तं अरूपे नमस्तं अनूपे नमस्तं अपेखे नमस्तं अलेखे नमस्तं अकाये नमस्तं अजाये नमस्तं अगंजे नमस्तं अपंजे नमस्तं अनामे नमस्तं अठामे नमस्तं अकर्मं नमस्तं अतर्मं नमस्तं अनामं नमस्तं अतामं। पुजांग पर्यात छंद नमस्तवंग अकाले
कितों लेंद अंग ती है नमस्तंग नमस्तवंग इस ती
नमस्तवंग
मगर कंगाल होना ये तो अनजान पट्टी बोल दे। तवंग नहीं कहना तवंग। वाहिगुरु जी का खालसा वाहिगुरु जी की फतेह। परम सत्कार योग गुरु खालसा साध संगत जी ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਸੋਹਣਾ ਸੁੰਦਰ ਦੀਵਾਨ ਸਜਿਆ ਹੋਇਆ ਗ੍ਰੰਥੀ ਸਾਹਿਬਾਨ ਦੇ ਕਰ ਕਮਲਾਂ ਰਾਹੀਂ ਅੰਮ੍ਰਿਤ ਵੇਲੇ ਪ੍ਰਕਾਸ਼ ਸੇਵਾ ਹੋਈ ਹੈ। ਸੋਹਣੇ ਸੁੰਦਰ ਸਰੂਪ ਚਲ ਸਰੂਪ ਵਰਗ ਸਰੂਪ ਦੀ ਗ੍ਰੰਥੀ ਸਾਹਿਬਾਨ ਰਾਹੀਂ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖਾਰਬਿੰਦ ਰਾਹੀਂ ਉਚਾਰਨ ਕੀਤੀ ਹੋਈ ਜਪਬਾਣੀ ਲਈ ਜਾਪ ਹੋਇਆ ਹੈ। ਰਾਗੀ ਸਿੰਘਾਂ ਦੀ ਰਸਨਾ ਰਾਹੀਂ ਸ੍ਰੀ ਆਸਾ ਜੀ ਦੀ ਵਾਰ ਦੇ ਕੁਝ ਕੁ ਸਲੋਕਾਂ ਪੌੜੀਆਂ ਦਾ ਗੁਰੂ ਰਾਮਦਾਸ ਸਾਹਿਬ ਜੀ ਦੇ ਸ਼ਕਿਆਂ ਸਹਿਤ ਹੋਰ ਸ਼ਬਦਾਂ ਨਾਲ ਸੰਗੀਤ ਵਿੱਚ ਕੀਰਤਨ ਹੋਇਆ ਹੈ। ਕੀਰਤਨ ਤੋਂ ਉਪਰੰਤ ਸਤਿਗੁਰੂ ਕਰਗੀਧਰ ਪਾਤਸ਼ਾਹ ਜੀ ਦੀ ਮੁਖਾਰਬਿੰਦ ਰਾਹੀਂ ਉਚਾਰਨ ਕੀਤੀ ਹੋਈ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਰੂਪ ਵਿੱਚ ਜਾਪ ਸਿਰਲੇਖ ਵਿੱਚ ਉਚਾਰਨ ਕੀਤੀ ਹੋਈ ਬਾਣੀ ਉਹਦੀ ਆਪਾਂ ਵਿਚਾਰ ਕਥਾ ਵਿਆਖਿਆ ਸ਼ੁਰੂ ਕੀਤੀ ਹੋਈ ਹੈ। ਕੁਝ ਦਿਨ ਤੋਂ ਇਹ ਜਾਪ ਸਾਹਿਬ ਦੇ ਉਚਾਰਨ ਦਾ ਸਬੱਬ ਬਣਿਆ। ਕਦੋਂ ਉਚਾਰਨ ਹੋਇਆ, ਫਿਰ ਇਹਦੇ ਅਰਸ ਕਿਸ ਤਰ੍ਹਾਂ ਕਦੋਂ ਸੁਣਾਏ, ਬਾਕੀ ਬਾਣੀ ਉਚਾਰਨ ਦਾ ਸਬੱਬ ਕਿਵੇਂ ਬਣਿਆ, ਇਹਦੇ ਅਰਥ ਕਿੱਥੇ ਆਪ ਜੀ ਨੇ ਸੁਣਾਏ, ਉਹ ਸਾਰੀਆਂ ਵਿਚਾਰਾਂ ਆਪਾਂ ਨੰਬਰਵਾਰ ਪਿਛਲੇ ਦੀਵਾਨਾਂ ਵਿੱਚ ਕਰਾਰ ਸਕੇ ਹਾਂ ਕਰ ਰਹੇ ਸੀ। ਕੱਲ੍ਹ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੈ ਉਹਦੇ ਸੰਬੰਧ ਵਿੱਚ ਕੋਈ ਕਹਿ ਨਹੀਂ ਸਕਦਾ ਹੈ, ਕਿਉਂਕਿ ਉਹ ਚੱਕਰ ਚੇਨ ਤੋਂ ਬਾਹਰ ਹੈ, ਰੂਪਾਂ ਰੰਗਾਂ ਤੋਂ ਜਾਤਾਂ ਪਾਤਾਂ ਤੋਂ ਰਹਿਤ ਹੈ, ਭਿੱਖਾਂ ਤੋਂ ਰਹਿਤ ਹੈ। ਸੋਏ ਜਿਹੜਾ ਛਪੈ ਛੰਦ ਵਿੱਚ ਰੂਪ ਨਾ ਰੇਖ ਨਾ ਰੰਗ ਤੈ ਗੁਣ ਤੇ ਪ੍ਰਭਿੰਨ, ਉਹ ਐਸੇ ਸਰੂਪ ਦਾ ਆਪ ਜੀ ਨੇ ਕਥਨ ਕੀਤਾ ਤੇ ਮਹਿਮਾ ਕੀਤੀ, ਉਹਦੀ ਆਪਾਂ ਵਿਚਾਰ ਕੀਤੀ ਸੀ। ਉਹਦੇ ਜਿਹੜੇ ਅਰਸ ਹੈ ਭਾਵੇਂ ਆਪਾਂ ਵਿਸ਼ੇਸ਼ ਰੂਪ ਵਿਚਾਰੇ ਕਰ ਲਏ ਸੀ, ਪਰ ਫਿਰ ਵੀ ਕੁਝ ਨਾ ਕੁਝ ਜਿਹੜੇ ਅਰਸ ਹੈ ਥੋੜੇ ਜਿਹੇ ਰਹਿ ਗਏ ਸੀ। ਜਿਵੇਂ ਆ ਜਿਹੜਾ ਚੱਕਰ ਹੈ, ਇਹ ਕਾਲ ਦਾ ਚੱਕਰ ਨਹੀਂ, ਉਸਨੂੰ 84 ਲੱਖ ਜੂਨ ਦਾ ਚੱਕਰ ਨਹੀਂ, ਤੇ ਜਿਵੇਂ ਪੈਰਾਂ ਵਿੱਚ ਕੋਈ ਚੱਕਰ ਹੁੰਦੇ ਹੈ, ਇਸ ਤਰ੍ਹਾਂ ਪ੍ਰਤੱਖ ਵੀ ਜਿਵੇਂ ਆ ਨਿਹੰਗ ਸਿੰਘ ਆਪਣੇ ਹੱਥ ਵਿੱਚ ਕੋਈ ਚੱਕਰ ਵਗੈਰਾ ਜਾਂ ਸੀਸ ਦੁਆਲੇ ਵੀ ਸਜਾ ਲੈਂਦੇ ਚੱਕਰ, ਇਸ ਤਰ੍ਹਾਂ ਜਿਹੜਾ ਕੋਈ ਚੱਕਰ ਆਦਿਕ ਹੈ ਇਹ ਨਹੀਂ ਉਹਦਾ ਧਾਰਨ ਕੀਤਾ ਹੈ। ਇਸੇ ਤਰ੍ਹਾਂ ਸਰੀਰ ਦੇ ਵਿੱਚ ਵੀ 6 ਚੱਕਰ ਮੰਨੇ ਗਏ, ਉਹ ਟਤ ਪਪਨ ਚੱਕਰ ਖੱਟ ਭੇਜਦੇ ਸੁਰਤ ਸੁਨ ਅਨੁਰਾਗੀ ਹੈ ਨਾ ਜੀਵੈ, ਇਸ ਤਰ੍ਹਾਂ ਦੇ ਗੁਰੂ ਨਾਨਕ ਸਾਹਿਬ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਾਣੀ ਵਿੱਚ ਲਫ਼ ਜਾਂਦੇ, ਉਲਟ ਪਵਨ ਚੱਕਰ ਖੱਟ ਪੈਂਦੇ ਵੀ ਜਿਹੜੀ ਪੌਣ ਹੈ ਉਹਨੂੰ ਉਲਟਾ ਕੇ ਦਸਵੇਂ ਦੁਆਰ ਦੇ ਵਿੱਚ ਲਿਜਾ ਕੇ ਜਿਹੜੀ ਆਪਣੀ ਅਗਮਾਂ ਦੁਆੜੀ ਵਿੱਚ ਕੋਈ ਇਹ ਸਰੀਰ ਵਿੱਚ 6 ਚੱਕਰ ਆਉਂਦੇ ਉਹਨਾਂ ਨੂੰ ਵੀ ਬਿੰਨਿਆ ਹੈ। ਹੁਣ ਸੁਰਤ ਜਿਹੜੀ ਹੈ ਉਹ ਫਿਰ ਸਰੂਪ ਦੀ ਰਾਗਣ ਹੋ ਗਈ, ਪ੍ਰੇਮਣ ਹੋ ਗਈ ਹੈ, ਉਹ ਫਿਰ ਸਰੂਪ ਵਿੱਚ ਜਾਲੀਨ ਹੋਈ ਹੈ। ਸੋ ਜਿਹੜੇ 6 ਚੱਕਰ ਸਰੀਰ ਦੇ ਵਿੱਚ ਹਨ ਉਹ ਵਿਦਵਾਨਾਂ ਨੇ ਮੰਨੇ ਨੇ, ਇੱਕ ਦੋਹਰੇ ਵਿੱਚ ਕਿਸੇ ਵਿਦਵਾਨ ਨੇ ਕਥਨ ਕੀਤਾ ਹੈ, ਸਵੈਧਾਰਾ ਨਾਮ ਜੋ ਚੱਕਰ ਹੈ ਗੁਹਜ ਸਥਾਨ ਨਿਵਾਸ, ਇਸ ਦਾ ਸਥਾਨ ਨਾਮ ਦਾ ਜਿਹੜਾ ਚੱਕਰ ਹੈ ਇਹਦਾ ਨਿਵਾਸ ਗੁਰਾ ਵਿੱਚ ਹੈ, ਜਿੱਥੋਂ ਅਸੀਂ ਲੈਟਰਿਨ ਆਦਿ ਦੀ ਕਿਰਿਆ ਕਰਦੇ, ਮੈਦਾਨ ਦੀ ਕਿਰਿਆ ਕਰਦੇ ਹਾਂ, ਸਫਾਈ ਕਰਦੇ, ਬਾਹਰ ਕੱਢਦੇ ਹਾਂ, ਇੱਥੇ ਗੁਰਾ ਅਸਥਾਨ ਦੇ ਵਿੱਚ ਸ਼ਾਇਦ ਹਰ ਨਾਮ ਨਾਲ ਚੱਕਰ ਦਾ ਨਿਵਾਸ ਹੈ। ਨਾਭੀ ਮੇ ਮਣੂਪੁਰ ਹੈ, ਦੂਜਾ ਜਿਹੜਾ ਮਣੀਪੁਰਕ ਨਾਮ ਦਾ ਚੱਕਰ ਹੈ ਇਹਦਾ ਨਿਵਾਸ ਹੈਗਾ ਨਾਭੀ ਵਿੱਚ, ਧੁੰਨੀ ਵਿੱਚ। ਇਸੇ ਤਰ੍ਹਾਂ ਹਿਰਦੇ ਅਨਾਹਤ ਵਾਸ, ਇੱਕ ਤੀਜਾ ਅਨਾਥ ਨਾਮ ਦਾ ਚੱਕਰ, ਉਹਦਾ ਨਿਵਾਸ ਹੈ ਹਿਰਦੇ ਵਿੱਚ। ਚੌਥਾ ਬਸੁੱਧ ਚੱਕਰ, ਇਹਦਾ ਜਿਹੜਾ ਕੰਠ ਸਾਡਾ ਗਲਾ ਹੈ, ਇੱਥੇ ਇਹਦਾ ਨਿਵਾਸ ਹੈ। ਤੇ ਆਗਿਆ ਤ੍ਰਿਕੁਟੀ ਮਾਏ, ਪੰਜਵਾਂ ਹੈ ਆਗਿਆਕਾਰ ਨਾਮ ਦਾ ਚੱਕਰ, ਇਹ ਜਿਹੜੀ ਆ ਮੱਥੇ ਵਿੱਚ ਤ੍ਰਿਕੁਟੀ ਹੈ, ਜਿਹੜਾ ਪਿੰਗਲਾ ਔਰ ਸੁਖਮਨਾ ਚੀਨ ਵਸੈ ਇਕਠਾਈ, ਜਾਂ ਧਿਆਤਾ ਧਿਆਨ ਤੇ ਗਿਆਤਾ ਗਿਆਨ ਗੇ ਪ੍ਰਮਾਣ ਪਰਮਾਤਾ ਪਰਮੇ, ਇਹ ਜਿਹੜੀ ਐਸੀ ਤ੍ਰਿਕੁਟੀ ਹੈ ਇਹਦੇ ਵਿੱਚ ਆਗਿਆਕਾਰ ਨਾਮ ਦਾ ਚੱਕਰ ਹੈ। ਦਸਵਾਂ ਦੁਆਰ ਨਿਰਵਾਣ ਹੈ, ਤੇ ਛੇਵੇਂ ਨਿਰਵਾਣ ਨਾਮੇ ਚੱਕਰ, ਇਹਦਾ ਹੈ ਆਸੀਸ ਦੇ ਵਿੱਚ ਜਿਹੜਾ ਤਾਲਬ ਹੈ ਨਰਮ ਜਾ ਸਾਂ, ਇਹਨੂੰ ਦਸਵਾਂ ਦੁਆਰ ਕਹਿੰਦੇ ਹੈ। ਜਿੱਥੇ ਤੁਸੀਂ ਸਰੀਰ ਵਿੱਚ ਸਿਰ ਵਿੱਚ ਥੋੜਾ ਜਿਹਾ ਉਂਗਲ ਜੀ ਫੇਰ ਕੇ ਦੇਖੋ, ਜਿੱਥੇ ਉਹ ਮਾੜਾ ਜਿਹਾ ਢੋਆ ਜਿਹਾ ਵੀ ਹੈ, ਡੂੰਘਾਈ ਵੀ ਹੈ, ਇਹਨੂੰ ਉਹ ਇਸੇ ਦਸਵਾਂ ਦੁਆਰ ਦਾ ਨਿਵਾਸ ਹੈ। ਜਿਹੜੇ ਕੋਈ ਯੋਗੀ ਲੋਕ ਹੈ, ਯੋਗ ਸਾਧਨਾ ਦੁਆਰਾ ਫਿਰ ਦਸਵੇਂ ਦੁਆਰ ਦੇ ਵਿੱਚ ਸਵਾਸ ਚੜਾਉਂਦੇ ਹੈ, ਤੇ ਜਦੋਂ ਕਿਤੇ ਸਰੀਰ ਵੀ ਛੱਡਦੇ ਹੈ ਉਦੋਂ ਵੀ ਦਸਵੇਂ ਦੁਆਰ ਵਿੱਚ ਹੀ ਕਹਿੰਦੇ ਆ ਪਾਉਣ ਨੂੰ ਸਵਾਸਾਂ ਲੈ ਜਾਂਦੇ ਹੈ। ਤੇ ਦਸਵਾਂ ਦੁਆਰ ਆ ਜਿਹੜਾ ਕੋਈ ਇਹਨੂੰ ਭੰਨ ਦਿੰਦੇ ਹੈ, ਭਾਵ ਜਿਹੜਾ ਕੋਈ ਆ ਸਿਰ ਦੇ ਵਿੱਚ ਨਰਮ ਜੀ ਜਗ੍ਹਾ ਇਹਦੇ ਵਿੱਚ ਉਹ ਪ੍ਰਾਣ ਬਾਹਰ ਕੱਢਦੇ, ਜੀਵ ਕਲਾ ਕੱਢਦੇ, ਤੇ ਬ੍ਰਹਮ ਲੋਕ ਵਿੱਚ ਜਾ ਪੁੱਜਦੇ ਹੈ। ਇਸ ਤਰ੍ਹਾਂ ਕਹਿੰਦੇ ਉਹ ਜਿਸ ਪਰਮੇਸ਼ਰ ਵਾਹਿਗੁਰੂ ਦੇ ਸਰੀਰ ਦੇ ਵਿੱਚ ਛੇ ਚੱਕਰਾਂ ਦਾ ਨਿਵਾਸ ਨਹੀਂ ਹੈ, ਕਿਉਂਕਿ ਜਦੋਂ ਸਰੀਰ ਹੀ ਹੈ ਨਹੀਂ ਤੇ ਛੇ ਚੱਕਰ ਕਿੱਥੇ ਹੋਣੇ ਹੈ। ਫਿਰ ਚਿੰਨ ਹੁੰਦਾ ਹੈ ਜਿਵੇਂ ਭਗਵਾਨ ਵਿਸ਼ਨੂੰ ਦੇ ਬੱਕੀ ਦੇ ਵਿੱਚ ਫਿਰ ਗੁਰੂ ਬ੍ਰਹਮਣ ਦਾ ਚਿੰਨ ਹੈ, ਨਿਸ਼ਾਨੀ ਹੈ। ਉਹ ਭਾਗਵਤ ਪੁਰਾਣ ਦੇ ਵਿੱਚ ਇੱਕ ਪ੍ਰਸੰਗ ਆਉਂਦਾ ਹੈ, ਇੱਕ ਵਾਰੀ ਆਪੋ ਆਪਣੇ ਉਪਾਸ਼ਕਾਂ ਦੇ ਉਹ ਬ੍ਰਹਮਣ ਤੇ ਹੋਰ ਰਿਸ਼ੀ ਮੁਨ ਇਕੱਠਿਆਂ ਹੋ ਗਏ, ਜਿਹੜੇ ਭਗਵਾਨ ਵਿਸ਼ਨੂੰ ਦੇ ਜ਼ਿਆਦਾ ਉਪਾਧ ਸੀ। ਉਹ ਕਹਿੰਦੇ ਭਗਵਾਨ ਵਿਸ਼ਨੂੰ ਮਹਾਨ ਹੈ, ਜਿਹੜੇ ਸ਼ਿਵਜੀ ਦੇ ਉਪਾਸ਼ਕ ਜੀ ਕਹਿੰਦੇ ਨਹੀਂ ਵਿਸ਼ਨੂੰ ਭਗਵਾਨ ਨਹੀਂ, ਸ਼ਿਵ ਭਗਵਾਨ ਮਹਾਨ ਹੈ, ਕਿਉਂਕਿ ਜਿਹੜਾ ਭਗਵਾਨ ਵਿਸ਼ਨੂੰ ਹੈ ਉਹ ਸ਼ਿਵਜੀ ਦਾ ਧਿਆਨ ਧਰਦਾ ਹੈ, ਧਿਆਨ ਲਾਉਂਦਾ ਹੈ। ਦੂਜੇ ਕਹਿੰਦੇ ਵੀ ਨਹੀਂ, ਜਿਹੜਾ ਸ਼ਿਵ ਜੀ ਉਹ ਭਗਵਾਨ ਵਿਸ਼ਨੂੰ ਦਾ ਧਿਆਨ ਲਾਉਂਦਾ ਹੈ, ਇਸ ਕਰਕੇ ਉਹ ਵੱਡਾ ਹੈ। ਵਿੱਚ ਕਹਿੰਦੇ ਨਹੀਂ ਵੀ ਵਿਸ਼ਨੂੰ ਵੀ ਵੱਡਾ, ਸ਼ਿਵ ਜੀ ਵੀ ਵੱਡਾ, ਉਹਦਾ ਧਿਆਨ ਲਾਉਂਦਾ, ਬਰਾਬਰ ਬਰਾਬਰ ਹੈ। ਇਹ ਕਹਿੰਦੇ ਨਹੀਂ, ਬ੍ਰਹਮਾ ਵੱਡਾ ਹੈ, ਜਿਹਨੇ ਸਾਰੇ ਪੈਦਾ ਕੀਤੇ ਹੈ। ਜਦੋਂ ਆਪੋ ਵਿੱਚ ਤਕਰਾਰ ਜਿਹਾ ਵੱਧ ਗਿਆ, ਫੈਸਲਾ ਨਾ ਹੋ ਚੁੱਕਿਆ, ਕਹਿੰਦੇ ਵੀ ਨਿਰ ਨਾ ਕਰੋ। ਇਹ ਫਿਰ ਜਿਹੜਾ ਪ੍ਰਭੂ ਨਾਮ ਦਾ ਬ੍ਰਹਮਣ ਸੀ ਇਹਦੀ ਡਿਊਟੀ ਲਾਈ, ਵੀ ਤੂੰ ਪ੍ਰੀਖਿਆ ਕਰ ਚੰਗੀ ਤਰ੍ਹਾਂ ਇਹਨਾਂ ਤੇ ਨਾਲ ਹੀ ਫਿਰ ਕਹਿੰਦੇ ਕਿ ਆ ਪ੍ਰੀਖਿਆ ਕਰਨ ਵਾਸਤੇ ਪਹਿਲਾਂ ਕਹਿੰਦੇ ਸ਼ਿਵ ਲੋਕ ਵਿੱਚ ਗਿਆ ਸ਼ਿਵ ਜੀ ਕੋਲ ਇਹ ਉੱਥੇ ਤਾਂ ਹੈ ਨਹੀਂ ਸੀ ਫਿਰ ਆ ਗਿਆ ਮੜੀਆਂ ਬਿਠਾਉਣਾ ਵਿੱਚ ਉੱਥੇ ਕਹਿੰਦੇ ਬੈਠਾ ਸੀ ਅੱਖਾਂ ਵਿੱਚ ਹੀ ਜਾ ਕੇ ਉਹ ਦੋ ਚਾਰ ਲਫ਼ਜ਼ ਪੁੱਠੇ ਸਿੱਧੇ ਜੇ ਕਹੇ ਉਹ ਕਹਿੰਦੇ ਤੂੰ ਤੂੰ ਮੁੱਲੇ ਜੇ ਅੱਕ ਤੂੰ ਤੂੰ ਰਾਜਾ ਖਾ ਕੇ ਸੱਚ ਸੁਭਾਅ ਪਾ ਕੇ ਕਿਵੇਂ ਇੱਥੇ ਬੈਠੇ ਆ ਕਿਵੇਂ ਤੂੰ ਆਪਣੀ ਘਰਵਾਲੀ ਕੋਲ ਜੇ ਬਿਠਾਈ ਹੈ ਤੂੰ ਬੁੱਢਾ ਹੈ ਨੌਜਵਾਨ ਵੀ ਆਪੋ ਵਿੱਚ ਹੀ ਪਤੀ ਸਤੀ ਤਾਂ ਕਹੇ ਨਹੀਂ ਜਾਂਦੇ ਤੁਸੀਂ ਸੌ ਸਾਲਾਂ ਤੋਂ ਉੱਤੇ ਬੁੱਢਾ ਹੋਵੇ ਇੱਕ ਨੌਜਵਾਨ ਹੋਵੇ ਕੁੜੀ ਜੀ ਕਹੇ ਬਿਠਾਈ ਤੈਨੂੰ ਸ਼ਰਮ ਨਹੀਂ ਆਉਂਦੀ ਹੋਏ ਪੁੱਤਰ ਸੂਰ ਲੈ ਕੇ ਪੈ ਜਿਹੜੇ ਕਿਹਾ ਕਹਿੰਦਾ ਖੜ ਜਾ ਬਾਹਮਣਾ ਉਹ ਤਾਂ ਪਰ ਕੀ ਕਰਨੀ ਸੀ ਭਜਿਆ ਫਿਰ ਬ੍ਰਹਮਾ ਕੋਲ ਗਿਆ ਬ੍ਰਹਮ ਲੋਕ ਵਿੱਚ ਉਹਨੂੰ ਜਾ ਕੇ ਫਿਰ ਭਿਰਗੂ ਪਿੱਠਾ ਸਿੱਧਾ ਬੋਲਿਆ ਕਹਿੰਦਾ ਇੰਨੀ ਸਤੌਲ ਪੈਦਾ ਕਰਕੇ ਹੁਣ ਮੋਜਨਾ ਇੱਥੇ ਬੈਠਾ ਇੰਨੀ ਜਾਣ ਕੇ ਉਹਨੇ ਬੜਾ ਮੋਟਾ ਦੇਖ ਇੱਥੇ ਆ ਕੇ ਬਹਿ ਗਿਆ ਇੰਨਾ ਪੈਦਾ ਕਰਕੇ ਫਿਰ ਉਹ ਪੈ ਨਿਕਲਿਆ ਮਗਰ ਕਹਿੰਦੇ ਖੜ ਜਾ ਤੈਨੂੰ ਜਿੰਦਾ ਸਮਗਰ ਸਮਤ ਉਸ ਤੋਂ ਬਾਅਦ ਕਹਿੰਦੇ ਫਿਰ ਤੀਜੇ ਨੰਬਰ ਕੋਲ ਵੈਕੁੰਠ ਵਿੱਚ ਭਗਵਾਨ ਵਿਸ਼ਨੂੰ ਕੋਲ ਚਲਿਆ ਗਿਆ ਜਿਹੜੀ ਲਕਸ਼ਮੀ ਸੀ ਉਹ ਚਰਨਾਂ ਨੂੰ ਚਸ ਕਰ ਰਹੀ ਹੈ ਮਿੱਠੀ ਚਾਪੀ ਕਰ ਰਹੀ ਹੈ ਭਗਵਾਨ ਵਿਸ਼ਨੂੰ ਮੋਹਨਾ ਕਹਿੰਦੇ ਸੇਜਾ ਦੇ ਬਰਾਜੇ ਪਏ ਘੁਰਨੇ ਮਾਰ ਰਹੇ ਇਹ ਫਿਰ ਪਰੇ ਕਰਨ ਵਾਸਤੇ ਜਾ ਕੇ ਪੁੱਠਾ ਬੋਲਿਆ ਜਦੋਂ ਤੈਨੂੰ ਪਤਾ ਨਹੀਂ ਹੈ ਮੋਇਨਾ ਲੰਮੀਆਂ ਤਾਣ ਕੇ ਸੁੱਤਾ ਪਿਆ ਤੇਰੀ ਡਿਊਟੀ ਉੱਪਰੋਂ ਲੱਗੀ ਹੋਈ ਹੈ ਸਾਰਿਆਂ ਨੂੰ ਪਾਲਣਾ ਪੋਸਣਾ ਦੀ ਰੋਜੀ ਦੇਣ ਦੀ ਤੂੰ ਇੱਥੇ ਆਪਣੇ ਘਰ ਵਾਲੀ ਤੋਂ ਮੁੱਠੀ ਚਾਪੀ ਕਰਾਉਣ ਵਾਸਤੇ ਸੁੱਤਾ ਪਿਆ ਮੋਇਨਾ ਜਦੋਂ ਇਉਂ ਕਹਿ ਕੇ ਤੇ ਫਿਰ ਲੱਤ ਜੀ ਮਾਰੀ ਲਫ਼ਜ਼ ਪੁੱਠੇ ਸਿੱਧੇ ਜੇ ਕਹਿ ਕੇ ਜਦੋਂ ਲੱਤ ਜੀ ਮਾਰੀ ਉਹ ਭਗਵਾਨ ਵਿਸ਼ਨੂੰ ਜੀ ਕਹਿੰਦੇ ਉੱਠ ਖੜੋਤੇ ਤੇ ਇਹਦੇ ਚਰਨ ਫੜ ਲਏ ਕਹਿਣ ਲੱਗੇ ਵੀ ਮਾਫ ਕਰ ਦੇਣਾ ਤੁਸੀਂ ਮਹਾਨ ਦੇਵਤੇ ਆਏ ਸੀ ਵਿਦਵਾਨ ਆਏ ਸੀ ਇਹ ਤੁਸੀਂ ਚੰਗਾ ਕੀਤਾ ਮੈਨੂੰ ਸਤਰਕ ਕਰ ਦਿੱਤਾ ਹੈ ਦੂਜਾ ਮੈਂ ਤੁਹਾਡਾ ਆਉਣ ਤੋਂ ਪਹਿਲਾਂ ਸਤਿਕਾਰ ਖੜਿਆ ਹੋ ਕੇ ਕਰਨਾ ਸੀ ਪਰ ਕਰਾਂ ਕੀ ਵੀ ਆ ਜਿਹੜੇ ਦੈਂਤ ਹੈ ਨਾ ਇਹ ਬਹੁਤ ਦੇਵਤਿਆਂ ਨੂੰ ਤੰਗ ਕਰਦੇ ਇਹਨਾਂ ਨਾਲ ਜੰਗ ਯੁੱਧ ਹੁੰਦਾ ਹੀ ਰਹਿੰਦਾ ਹੈ ਇਸ ਕਰਕੇ ਜੰਗ ਯੁੱਧ ਕਰਦਿਆਂ ਮੇਰਾ ਜਿਹੜਾ ਸਰੀਰ ਹੈ ਬੜਾ ਸਖਤ ਜਿਹਾ ਹੋਇਆ ਪਿਆ ਹੈ ਤੇਰਾ ਵੀ ਜਿਹੜਾ ਚਰਨ ਹੈ ਬਹੁਤ ਕੋਮਲ ਹੈ ਇਹਦੇ 'ਤੇ ਸੱਟ ਲੱਗੀ ਹੋਊਗੀ ਇਹਨੂੰ ਤਕਲੀਫ ਹੋਊਗੀ ਮੈਨੂੰ ਖਿਮਾ ਕਰਨਾ ਮਾਫ਼ ਕਰ ਦੇਣਾ ਜਾਂ ਜਦੋਂ ਨਿਮਰਤਾ ਜੀ ਦਿਖਾਈ ਉਹ ਚਰਨਾਂ ਤੇ ਮੱਥਾ ਟੇਕਿਆ ਚਰਨੇ ਦੇ ਚੱਸਣ ਲੱਗ ਪਏ ਵੀ ਸੱਟ ਤਾਂ ਨਹੀਂ ਬੱਜੀ ਤੁਹਾਡੇ ਨਿਮਰਤਾ ਦਿਖਾਈ ਕਹਿੰਦੇ ਵੀ ਜਿਹਦੇ ਅੰਦਰ ਨਿਮਰਤਾ ਹੋਵੇ ਸ਼ਾਂਤੀ ਟਿਕਾ ਹੋਵੇ ਉਹੀ ਮਹਾਨ ਹੁੰਦਾ ਹੈ ਕਹਿੰਦੇ ਮਹਾਰਾਜ ਮੇਰੀ ਤਾਂ ਡਿਊਟੀ ਲਾਈ ਸੀ ਵੀ ਇਹਨਾਂ ਨੂੰ ਪਰ ਕਿਹੜਾ ਮਹਾਨ ਹੈ ਹੁਣ ਤਾਂ ਮੈਨੂੰ ਦਿਸਦੇ ਵੀ ਤੁਸੀਂ ਮਹਾਨ ਹੈ ਮੈਂ ਤੁਹਾਡੇ ਮਾਰੀ ਲੱਤ ਤੇ ਤੁਸੀਂ ਮੇਰੇ ਚਰਨ ਫੜ ਲਏ ਤੇ ਚਰਨ ਚੱਸਣ ਲੱਗ ਪਏ ਐਡੇ ਮਹਾਨ ਹੋ ਕੇ ਇੰਨੇ ਫਿਰ ਸਾਡੇ ਅੰਦਰ ਨਿਮਰਤਾ ਗਰੀਬੀ ਹੈ ਇਸ ਕਰਕੇ ਮਹਾਰਾਜ ਮੈਨੂੰ ਮਾਫ਼ ਕਰ ਦੇਣਾ ਕਹਿਣ ਲੱਗੇ ਵੀ ਤੂੰ ਚੰਗਾ ਹੀ ਕੀਤਾ ਸਾਵਧਾਨ ਕਰਤਾ ਸਕਰ ਕਰ ਦਿੱਤਾ ਜੇ ਉਹ ਆ ਜਿਹੜਾ ਦਾਦੂ ਹੈ ਇਹ ਵੀ ਇਹੋ ਜਿਹੀ ਸੀ ਖਿਮਾ ਧਾਰੀ, ਇਹਨੂੰ ਵੀ ਗੁੱਸਾ ਨਹੀਂ ਆਉਂਦਾ ਸੀ। ਉਹ ਕਹਿੰਦੇ ਵੀ ਇਹਦੀ ਉਪਮਾ ਸੁਣੀ ਵੀ ਅੱਜ ਦੇ ਸਮੇਂ ਵਿੱਚ ਜਿਹੜਾ ਦਾਦੂ ਹੈ ਨਾ ਉਹ ਮਹਾਨ ਹੈ, ਉਹ ਪੁੱਜਿਆ ਹੋਇਆ ਹੈ। ਜੇ ਕਿਸੇ ਨੇ ਕਹਿੰਦੇ ਸਿੱਖਿਆ ਲੈਣੀ ਹੈ ਤੇ ਫਿਰ ਦਾਦੂ ਤੋਂ ਲਵੇ, ਜਿਹੜਾ ਉਹ ਤਾਂ ਸਿੱਖਿਆ ਲੈ ਗਏ ਉਹ ਵੀ ਭਾਰ ਲੰਘ ਜਾਏਗਾ, ਉਹ ਪਰਮੇਸ਼ਰ ਦੀ ਵੀ ਪ੍ਰਾਪਤੀ ਕਰ ਲਏਗਾ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵੀ ਦਾਦੂ ਦੁਆਰੇ ਗਏ, ਇਹਦੀ ਬਾਣੀ ਵੀ ਦਾਦੂ ਦੀ ਦਾਰੂ ਹੈਗੀ ਹੈ, ਦਾਦੂ ਦਾਵਾ ਛੱਡ ਕੇ ਇਸ ਤਰ੍ਹਾਂ ਕਲਕਾ ਲੀਜੈ ਪਾਏ ਜੇ ਕੋ ਮਹਾਰਾ ਈਟ ਟੇਮ ਲੀਜੈ ਸੀਸ ਚੜਾਏ। ਤੇ ਮਹਾਰਾ ਨੇ ਕਿਹਾ ਨਹੀਂ, ਦਾਦੂ ਦਾਵਾ ਬਨ ਕੇ ਸਭ ਕੋ ਲਈਏ ਲੁੱਟ, ਕੋਰੇ ਸੀ ਖਾਲਸਾ ਹੋ ਸਮਰ ਸਨ ਪੁੱਟ। ਦਾਦੂ ਦਾਵਾ ਬਨ ਕੇ ਇਸ ਤਰ੍ਹਾਂ ਕਹਿੰਦੇ ਕਲਕਾ ਲੀਜੈ ਪਾਏ ਜੇ ਕੋ ਮਾਰਾ ਈਟੇ ਪੱਥਰ ਹਰਿਆਂ ਨੂੰ ਸਹਾਏ। ਇੱਥੇ ਨਿਕਲੇ ਸ਼ਾਂਤੀ ਸ਼ੁੰਤੀ ਕੰਮ ਕਰਦੀ ਇਹਨਾਂ ਲੋਕਾਂ ਕੇ, ਇਹਦੇ ਤਾਂ ਜੇ ਕੋਈ ਟੀ ਮਾਰੇ ਕਹਿੰਦੇ ਬਣਾ ਕੇ ਪੱਥਰ ਮਾਰੇ ਸਿਰ ਤੇ ਫਿਰ ਸੁਤਾਉਂਦੇ ਲਾਣਾ। ਕੱਲ ਜੁਗ ਦਾ ਕਹਿੰਦੇ ਲਾਣਾ ਇਹ ਜਾ ਪੱਥਰ ਮਾਰੇ ਤੋਂ ਸੂਤ ਆਉਂਦਾ ਨਹੀਂ, ਨਾ ਸਮਝਾਇਆ ਨੀ ਸ਼ਾਂਤੀ ਨਾਲ ਨੀ ਇੱਥੇ ਸਮਝਦੇ। ਪਰ ਇਹਦੇ ਅੰਦਰ ਟਿਕਾਲ ਸੀ, ਸ਼ਾਂਤੀ ਸੀ। ਤੇ ਉਸ ਤੇ ਸੁਣ ਕੇ ਕੋਈ ਜਗਿਆਸੂ ਇਹਨੂੰ ਗੁਰੂ ਧਾਰਨ ਵਾਸਤੇ ਸਿੱਖਿਆ ਲੈਣ ਵਾਸਤੇ ਆਇਆ ਤੇ ਕਿਤੇ ਦਰਸ਼ਨ ਕੀਤੇ ਨਹੀਂ ਸੀ, ਇਹ ਬੈਠੇ ਸਨ ਤੇ ਉਹ ਸੀਸ ਦੇ ਉੱਪਰ ਰੋਮੇ ਦੇ ਹੈ ਨਹੀਂ ਸੀ, ਸੀ ਜਰੜਾ ਜਿਹੀ ਸੀ। ਦੇਖ ਕੇ ਬੈਠਿਆ ਜਿਹੜਾ ਜਗਿਆਸੂ ਸੀ ਉਹ ਸਿਰ ਚਿਹਰੇ ਮਰਨ ਲੱਗ ਗਿਆ ਉਹ ਠੋਲੇ ਦੇ। ਫਿਰ ਇਹਨਾਂ ਨੇ ਕੁਛ ਨਾ ਕਿਹਾ, ਇਹ ਉਵੇਂ ਧੌਮ ਧੌਮ ਜੇ ਕਰੀ ਗਏ। ਫਿਰ ਕਹਿਣ ਲੱਗੇ ਕੀ ਗੱਲ ਹੈ, ਕਹਿਣ ਲੱਗਾ ਵੀ ਮੈਨੂੰ ਦੱਸ ਦਾਦੂ ਜੀ ਕਿਹੜੇ ਨੇ। ਕਹਿੰਦੇ ਫਿਰ ਦਾਦੂ ਤਾਂ ਮੈਂ ਹੀ। ਕਹਿੰਦੇ ਮਹਾਰਾਜ ਫਿਰ ਤੁਸੀਂ ਪਹਿਲਾਂ ਦੱਸਣਾ ਸੀ, ਮੈਂ ਤਾਂ ਵਿਅਰ ਵੀ ਧਰਤੀ, ਮੈਂ ਤਾਂ ਤੁਹਾਥੋਂ ਸਿੱਖਿਆ ਲੈਣੀ ਸੀ, ਮੈਂ ਤਾਂ ਤੁਹਾਡੇ ਨਾਲ ਮਖੌਲ ਕਰਦਾ ਰਿਹਾ, ਤੁਹਾਡੇ ਸਿਰ ਢੋਲੇ ਮਾਰਦਾ ਰਿਹਾ। ਕਹਿੰਦੇ ਫਿਰ ਠੀਕ ਹੀ ਹੈ, ਚੰਗਾ ਹੀ ਕੀਤਾ, ਤੂੰ ਮਾੜਾ ਤਾਂ ਨਹੀਂ ਕੀਤਾ ਹੈ। ਕਹਿੰਦੇ ਮਾੜਾ ਜਿਹਾ ਕੋਈ ਭਾਂਡਾ ਕਿਸੇ ਨੇ ਲੈਣਾ ਹੋਵੇ ਤੇ ਠੋਲਾ ਮਾਰ ਕੇ ਦੇਖਦਾ ਵੀ ਟੁੱਟਿਆ ਭੱਜਾ ਤਾਂ ਨਹੀਂ, ਤੇਲ ਤਾਂ ਨਹੀਂ ਆਈ, ਕੱਚਾ ਤਾਂ ਨਹੀਂ ਹੈ। ਉਹ ਕਹਿੰਦੇ ਚੰਗਾ ਪ੍ਰੀਖਿਆ ਹੀ ਕਰ ਲਈ ਹੈ ਵੀ ਕੱਚਾ ਪਹਿਲਾਂ ਤਾਂ ਨਹੀਂ ਸਿੱਖਿਆ ਲੈਣ ਵਾਲਾ, ਵੀ ਪ੍ਰੀਖਿਆ ਕਰ ਲਈ ਹੈ ਤੂੰ ਠੀਕ ਹੈ, ਪਰ ਕਰਨੀ ਚਾਹੀਦੀ ਹੈ ਵੀ ਪੂਰਾ ਕਿ ਅਧੂਰਾ ਹੈ। ਉਹ ਚਰਨੀ ਪੈ ਗਿਆ, ਕਹਿੰਦਾ ਮਹਾਰਾਜ ਤੁਹਾਨੂੰ ਮੈਂ ਆਪ ਵੀ ਕਰਿਆ ਤੇ ਤੁਸੀਂ ਕਹਿੰਦੇ ਵੀ ਪਰ ਕਰ ਲੈਣੀ ਚਾਹੀਦੀ, ਐਵੇਂ ਨੀ ਕਿਸੇ ਤੋਂ ਸਿੱਖਿਆ ਲੈ ਲੈਣੀ ਵੀ ਕੱਚੇ ਪੇਲੇ ਭਾਂਡੇ ਤੋਂ, ਵੀ ਠੀਕ ਕੀਤਾ ਹੈ। ਇਸ ਤਰ੍ਹਾਂ ਹੈ ਜਿਵੇਂ ਦਾਦੂ ਜੀ ਭਗਵਾਨ ਵਰਗੇ ਸ਼ਾਨ ਸਰੂਪ ਸੀ, ਇਸੇ ਤਰ੍ਹਾਂ ਇਹ ਪ੍ਰਭੂ ਕਹਿੰਦਾ ਮਹਾਰਾਜ ਫਿਰ ਤੁਸੀਂ ਸ਼ਾਨ ਸਰੂਪ ਹੋ ਮਹਾਨ। ਕਹਿੰਦੇ ਵੀ ਮੈਂ ਖੁਸ਼ ਹਾਂ ਤੇਰੇ ਤੇ, ਬਰ ਮੰਗ। ਉਹ ਗੁੱਸੇ ਦੇ ਥਾਂ ਸ਼ਰਾਫ ਦੇ ਥਾਂ ਇਹਨੂੰ ਕਿਹਾ ਵੀ ਮੈਥੋਂ ਕੁਝ ਮੰਗ ਲੈ। ਇਹ ਕਹਿਣ ਲੱਗਾ ਮਹਾਰਾਜ ਹੁਣ ਤੁਹਾਥੋਂ ਕੀ ਮੰਗਣਾ, ਬਸ ਇਹੀ ਮੰਗ ਕਰਦਾ ਵੀ ਆ ਜਿਹੜੀ ਮੈਂ ਤੁਹਾਡੇ ਬੁੱਖੀ ਚ ਲੱਤ ਮਾਰੀ ਹੈ ਨਾ, ਜਿੱਥੇ ਜਿੱਥੇ ਵੀ ਤੁਹਾਡਾ ਅਵਤਾਰ ਹੋਵੇ ਉਹ ਇਹ ਚਿੰਨ ਹੋਵੇ। ਕਹਿੰਦੇ ਤਥਾਸ ਤੂੰ ਐਸੇ ਹੋਏਗਾ, ਜਿੱਥੇ ਵੀ ਸਾਡਾ ਇਹ ਅਵਤਾਰ ਹੋਊਗਾ ਉੱਥੇ ਨਾਲ ਇਹ ਚਿੰਨ ਬੱਕੀ ਵਿੱਚ ਹੋਊਗਾ ਤੇਰੀ ਲੱਤ ਦਾ। ਇਸ ਤਰ੍ਹਾਂ ਜਿਵੇਂ ਭਗਵਾਨ ਦੇ ਬੱਕੀ ਵਿੱਚ ਭਿਰਗੂ ਦੀ ਲੱਤ ਮਾਰੀ ਦਾ ਚਿੰਨ ਜਾ ਹੈ ਨਾ, ਪਰਮੇਸ਼ਰ ਦੇ ਨੀ ਹੈਗਾ ਐਸਾ, ਕਿਉਂਕਿ ਪਰਮੇਸ਼ਰ ਨੂੰ ਕੋਈ ਲੱਤ ਮਾਰਨ ਵਾਲਾ ਹੈ ਨੀ ਵੀ ਉਹਦੇ ਕੋਈ ਪ੍ਰੀਖਿਆ ਕਰੇ। ਉਹ ਮਹਾਨ ਹੈ, ਉਸ ਆਪ ਤਾਂ ਪ੍ਰੀਖਿਆ ਕਰਦਾ ਸਭ ਦੀ। ਉਹ ਪ੍ਰੀਖਿਆ ਕਰਨ ਸਮੇਂ ਕੋਈ ਫੇਲ ਹੋ ਜਾਂਦੇ, ਕੋਈ ਪਾਸ ਹੋ ਜਾਂਦੇ, ਜਿਵੇਂ ਕੋਈ ਉਹ ਬੈਠਾ ਸੀ ਭਾਰਤੀ ਸ਼ਿਲਾ ਤੇ, ਉਹ ਕਹਿੰਦਾ ਪਰਮੇਸ਼ਰ ਅਜਲ ਕਰੀ ਜਾਣੀ ਨਿਆ ਕਰੀ ਮੇਰੇ ਤੇ, ਮੈਨੂੰ 12 ਸਾਲ ਹੋ ਗਏ ਬੈਠੇ ਇੱਥੇ ਭਾਰਤ ਤੇ, ਚੌਕੜਾ ਮਾਰ ਕੇ ਮੈਂ ਕਿਸੇ ਪਾਸੇ ਨਹੀਂ ਗਿਆ, ਇੰਨੀ ਮੈਂ 12 ਸਾਲ ਤਪ ਕੀਤਾ ਇਹਦੇ ਤੇ, ਪਰਮੇਸ਼ਰ ਨਿਆ ਕਰੀ ਹੈ ਆ ਗਿਆ ਤੇ ਆ ਕੇ ਕਹਿਣ ਲੱਗੇ ਵੀ ਦੱਸ। ਕਹਿੰਦਾ ਕੌਣ ਹੈ? ਕਹਿੰਦੇ ਵੀ ਜਿਹਨੂੰ ਤੂੰ ਆਜ਼ਾਦ ਕਰ ਰਿਹਾ, ਜਿਹਦਾ ਧਿਆਨ ਕਰ ਰਿਹਾ ਮੈਂ ਉਹੀ ਆ। ਕਹਿੰਦੇ ਫਿਰ ਵੇ ਤੂੰ ਦੇਖ ਲਾ ਵੀ ਮੈਨੂੰ 12 ਸਾਲ ਇਹਦੇ ਤੇ ਬੈਠਿਆ ਹੋ ਗਏ ਤੇ ਮੈਂ ਕਿਧਰੇ ਨਹੀਂ ਗਿਆ, ਹੁਣ ਤੂੰ ਅਜਲ ਕਰ ਇਹਦਾ ਨਿਆਂ ਕਰ। ਪਰਮੇਸ਼ਰ ਕਹਿੰਦਾ ਵੀ ਤੂੰ ਅਜਲ ਨਾ ਕਰਾ, ਅਜਲ ਕਰਾ ਲਾ, ਮੇਹਰ ਕਰਾ ਲਾ, ਕਿਰਪਾ ਕਰਾ ਲਾ, ਅਜਲ ਕਰਕੇ ਤੂੰ ਕੀ ਲੈਣਾ? ਅਜਲ ਕਰਾਏਗਾ ਤੇ ਤੂੰ ਫਸ ਜਾਏਗਾ, ਕਿਉਂਕਿ ਮੈਂ ਕਰਮ ਫਲ ਪ੍ਰਦਾਤਾ ਹਾਂ। ਕਹਿਣ ਗਿਆ ਨਹੀਂ ਜੀ, ਪਹਿਲਾਂ ਅਜਲ ਕਰੋ, ਫਿਰ ਫਸਲ ਕਰਿਓ, ਫਿਰ ਮੇਹਰ ਕਰੋ, ਪਹਿਲਾਂ ਨਿਆਂ ਕਰੋ। ਇਹ 12 ਸਾਲ ਮੈਨੂੰ ਜਿਹੜਾ ਤਪ ਕੀਤਾ ਇਹਦਾ ਨਿਆਂ ਕਰੋ, ਇਹਦਾ ਇਨਸਾਫ ਕਰੋ। ਕਹਿੰਦੇ ਵੀ ਚੰਗਾ ਫਿਰ ਭਗਤਾ, ਆ ਜਿਹੜੀ ਤੇਰੀ ਹੇਠਾਂ ਸਿਰ ਹੈ ਨਾ ਜਿਹਦੇ ਤੇ ਤੂੰ 12 ਸਾਲ ਬੈਠਾ, ਇਹ ਵੀ ਬੋਲਦੀ ਹੈ, ਇਹ ਵੀ ਨਿਆਂ ਚਾਹੁੰਦੀ। ਇਹ ਕਹਿੰਦੀ ਇਹ ਜਿਉਂ ਬੈਠਾ ਮੇਰੇ ਤੇ ਭਾਰ ਦੇ ਕੇ, ਉਹਨੇ ਬੜਾ ਤੰਗ ਕਰ ਛੱਡਿਆ। ਪਰਮੇਸ਼ਰ ਮੇਰਾ ਨਿਆਂ ਕਰ, ਕਹਿੰਦੇ ਪਹਿਲਾਂ ਸਿਲਾ ਦਾ ਨਿਆਂ ਕਰਾਉਣੇ ਤੇਰਾ ਫੇਰ ਕਰ। ਕਹਿੰਦੇ 12 ਸਾਲ ਇਹਨੂੰ ਸਿਰ ਤੇ ਚੱਕ ਬੈਠਾ, ਫਜਲ ਦੀ ਗੱਲ ਐਸਾ ਪਰਮੇਸ਼ਰ ਹੋਦਿਆ ਲੋਕ ਕਿਰਪਾਲੂ ਗਰੀਬ ਨਮਾਜ ਹੈ। ਜੇ ਕੋਈ ਉਹਨੂੰ ਕਹੇ ਤੂੰ ਅਜਲ ਕਰ ਨਿਆਂ ਕਰ, ਫਿਰ ਇਹੋ ਜਿਹਾ ਵੀ ਇਹੋ ਦੂਜਾ ਇੱਕ ਭੇਡਾਂ ਬੱਕਰੀਆਂ ਦਾ ਚਰਾਵਾ ਅਜਾਲੀ ਸੀ, ਉਹਨੂੰ ਕਿਸੇ ਨੇ ਦੱਸਤਾ ਵੀ ਪਰਮੇਸ਼ਰ ਬਹੁਤ ਮਹਾਨ ਹੈ, ਉਹ ਬਖਸ਼ਿੰਦ ਹੈ, ਉਹ ਗਰੀਬ ਨਿਵਾਜ ਹੈ, ਉਹ ਪਤਿਤ ਪਾਵਨ ਹੈ, ਉਹ ਕਿਰਤਕਣਾਂ ਨੂੰ ਪਾਲਦਾ ਹੈ। ਕਹਿੰਦਾ ਵੀ ਐਸਾ ਪਰਮੇਸ਼ਰ ਹੈ, ਉਹ ਤਾਂ ਵੀ ਬਹੁਤ ਮਹਾਨ ਹੈ। ਫਿਰ ਉਹ ਬਸ ਕਰਨ ਲੱਗ ਗਿਆ, ਹੇ ਪਰਮੇਸ਼ਰ ਮੈਂ ਤਾਂ ਗੁਨਾਹਗਾਰ ਹੈ, ਮੈਂ ਤਾਂ ਪਾਪੀ ਹੈ, ਮੈਂ ਤਾਂ ਅਕਿਰਤ ਕਣ ਹੈ, ਤੂੰ ਮਾਰਾ ਗਰੀਬ ਨਿਵਾਜ ਹੈ, ਤੂੰ ਬਖਸ਼ਿੰਦ ਹੈ, ਮੇਰੇ ਤੇ ਮਾਰਾ ਤੂੰ ਇਹੋ ਜਿਹੇ ਪਾਪੀ ਗੁਨਾਹਗਾਰ ਤੇ ਅਜਲ ਕਰੀ, ਮੇਹਰ ਕਰੀ, ਫਜਲ ਕਰੀ, ਮੇਹਰ ਕਰੀ, ਕਿਰਪਾ ਕਰੀ, ਨਹੀਂ ਤਾਂ ਮੈਂ ਨਹੀਂ ਬਖਸ਼ਿਆ ਜਾ ਸਕਦਾ। ਆ ਨਾਲੇ ਭੇਡਾਂ ਬੱਕਰੀਆਂ ਚਰਾਈ ਜਾਂਦਾ, ਨਾਲੇ ਉਹ ਧਿਆਨ ਧਰ ਕੇ ਉਹਦਾ ਨਾਂ ਲਈ ਜਾਂਦਾ ਵੀ ਫਜਲ ਕਰੀ, ਮੇਹਰ ਕਰੀ, ਕਿਰਪਾ ਕਰੀ, ਜੇ ਨਿਆਂ ਕਰਨ ਲੱਗਿਆ ਮੈਂ ਨਹੀਂ ਬਖਸ਼ਿਆ ਜਾਣਾ। ਜੋ ਪਰਮੇਸ਼ਰ ਨੇ ਉਹਦੇ ਤੇ ਮੇਹਰ ਕਰ ਦਿੱਤੀ, ਕਹਿੰਦੇ ਚੱਲ ਵੀ ਚੜ ਕੇ ਸੱਚਖੰਡ ਨੂੰ ਮੇਰੇ ਲੋਕ ਵਿੱਚ। ਉਹ ਅਗੁਣ ਕੀਤੇ ਹਰਨਾ ਚਿਤਾਰੇ, ਪਰਮੇਸ਼ਰ ਕੋਈ ਨੀ ਉਗਣ ਕੀਤੇ ਨੂੰ ਚਿਤਾਰਦਾ, ਉਗਣ ਕੋ ਨੂੰ ਚਿਤਾਰਦਾ, ਗੱਲ ਸੇਤੀ ਲਾਇਕ, ਮੂੰਹ ਮੰਗਾ ਸੋਈ ਦੇਣ ਹਰ ਪਿਤਾ ਸਭਨਾ ਗੱਲਾਂ ਲਾਇਕ, ਐਸਾ ਪਰਮੇਸ਼ਰ ਹੈ। ਇਸ ਤਰ੍ਹਾਂ ਉਹਦੇ ਕਹਿੰਦੇ ਨਾ ਸਰੀਰ ਹੋਣ ਕਰਕੇ ਕੋਈ ਚਿੰਨ ਵਗੈਰਾ ਨਹੀਂ ਹੈ, ਤੇ ਮੇਹਰ ਕਰਨ ਵਾਲਾ ਉਹ ਇਹ ਕੋਈ ਅਰਥ ਇਹ ਸ਼ਪੈ ਛੰਦ ਜਿਹੜਾ ਪਹਿਲਾ ਹੈ ਉਹਦੇ ਵਿੱਚੋਂ ਰਹਿਰੂ ਗਏ ਸਨ, ਉਹ ਆਪਾਂ ਅੱਜ ਕਰ ਲਏ ਨੇ। ਅੱਗੇ ਹੈ ਭੁਜੰਗ ਪ੍ਰਿਆਦ ਛੰਦ, ਇੱਥੋਂ ਬਾਣੀ ਸ਼ੁਰੂ ਹੋ ਜਾਂਦੀ ਹੈ। ਇਹ ਮੰਗਲ ਰੂਪ ਦੇ ਵਿੱਚ ਹੈ ਛਪੈ ਛੰਦ ਜਿਵੇਂ ਇੱਕ ਅਕਾਲ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰ ਪ੍ਰਸਾਦ ਜਪ ਆਰ ਸਚ ਜੁਗਾਲ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਹੋਏ ਮੰਗਲ ਰੂਪ ਹੈ ਮਹਾਮੰਤਰ ਰੂਪ ਹੈ ਇਸ ਤੋਂ ਅੱਗੇ ਹੈ ਭੁਜੰਗ ਪਰਿਆਰ ਛੰਦ ਉਹ ਭੁਜੰਗ ਨੂੰ ਸੱਪ ਦਾ ਹੁੰਦਾ ਜਿਵੇਂ ਸੱਪ ਚੱਲਦਾ ਹੁੰਦਾ ਪ੍ਰਿਆਤ ਨੂੰ ਚੱਲਣ ਦਾ ਜਿਵੇਂ ਸੱਪ ਤੁਰਦਾ ਹੁੰਦਾ ਬਿੰਗਾ ਟੇਢਾ ਜਾ ਬਲ ਜਾ ਖਾ ਕੇ ਇਸ ਤਰ੍ਹਾਂ ਇਹਦਾ ਨਾਂ ਛੰਦ ਦਾ ਭੁਜੰਗ ਹੈ ਇਹ ਵੀ ਹੈ ਤਾਂ ਇਹ ਅਰਧ ਭੁਜੰਗ ਪ੍ਰਿਆਦ ਇਹ ਵਰਣਕ ਛੰਦ ਹੈ ਜਾਣੀ ਇਹਦੇ ਛੇ ਅੱਖਰ ਹੋਣਗੇ ਇਸੇ ਤਰ੍ਹਾਂ ਇੱਕ ਹੁੰਦਾ ਮਾਤ੍ਰਕ ਛੰਦ ਉਹਦੀਆਂ ਨਾਲ ਮਾਤਰਾਂ ਵੀ ਛੰਦ ਦੀਆਂ ਗਿਣੀਆਂ ਜਾਂਦੀਆਂ ਜਾਣੀ ਜਿੱਥੇ ਕੰਨਾ ਆ ਜਾਏ ਉੱਥੇ ਇੱਕ ਅੱਖਰ ਨਾਲ ਗਿਣਿਆ ਜਾਊਗਾ ਜਿਵੇਂ ਜਾਤ ਸ਼ਬਦ ਹੈ ਜਨਵਸ ਨੂੰ ਅਕਾਲੇ ਕੱਕੇ ਨੂੰ ਕੰਨਾ ਲੱਗਿਆ ਇਹ ਜਿਹੜਾ ਮਾਤਰਾ ਕੰਨਾ ਲੱਗੀ ਹੈ ਅਤੇ ਲਾਲ ਅਕਾਲੇ ਲੱਲੇ ਨੂੰ ਲਾਵਾਂ ਲੱਗੀ ਹੋਈ ਹੈ ਇਹ ਦੋ ਅੱਖਰ ਹੋਰ ਬਣ ਗਏ ਕਿਉਂ ਇਹ ਜਾਣੀ ਇੱਥੇ ਜਦੋਂ ਮਾਤ੍ਰਿਕ ਛੰਦ ਅਸੀਂ ਸਮਝਾਂਗੇ ਉੱਥੇ ਤਿੰਨ ਨਹੀਂ ਪੰਜ ਅੱਖਰ ਕਹਾਂਗੇ ਪੰਜ ਮਾਤਰਾ ਹੁਣ ਇਹ ਅਰਧ ਪ੍ਰਿਆਗ ਛੰਦ ਇਹ ਹੈ ਵਰਣਕ ਛੰਦ ਇਸ ਕਰਕੇ ਇਹਦੀਆਂ ਛੇ ਅੱਖਰ ਹੋਣਗੇ ਅੱਖਰ ਹੀ ਗਿਣੇ ਜਾਣੇ ਆ ਮਾਤਰਾ ਨਹੀਂ ਗਿਣੀਆਂ ਜਾਂਦੀਆਂ ਬਾਕੀ ਹੈ ਜਦੋਂ ਅਸੀਂ ਇਹਦੇ ਵਿੱਚ ਚੰਗੀ ਤਰ੍ਹਾਂ ਧਿਆਨ ਦੇ ਕੇ ਪੜ੍ਹਾਂਗੇ ਕਈਆਂ ਦੇ ਛੇ ਅੱਖਰ ਨਹੀਂ ਹੈ ਸੱਤ ਵੀ ਹੈਗੇ ਅੱਠ ਵੀ ਹੈਗੇ ਅਤੇ ਘੱਟ ਵੀ ਹੈਗੇ ਹੈ ਛੇ ਤੋਂ ਇਹ ਜਿਹੜੇ ਕੋਈ ਵਿਦਵਾਨ ਕਵੀ ਲੋਕ ਹੈ ਉਹ ਕਹਿੰਦੇ ਵੀ ਜਿਹੜਾ ਅਨੁਭਵਤਾ ਨਾਲ ਕੋਈ ਆਪਣੇ ਮੁੱਖ ਤੋਂ ਉਚਾਰਨ ਕਰਦਾ ਉਹਦੇ ਵਰਣਕ ਛੰਦ ਵਿੱਚ ਜੇ ਘੱਟ ਵੱਧ ਅੱਖਰ ਹੋਣ ਦੋਸ਼ ਨਹੀਂ ਹੈ ਹੁਣ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਰੂਪ ਵਿੱਚ ਹੋ ਕੇ ਅਨੁਭਵਤਾ ਨਾਲ ਸਾਰੀ ਬਾਣੀ ਉਚਾਰਨ ਕੀਤੀ ਹੈ ਜਿਸ ਕਰਕੇ ਇਹਦੇ ਵਿੱਚ ਜੇ ਕੋਈ ਛੇ ਅੱਖਰਾਂ ਤੋਂ ਵੱਧ ਘੱਟ ਵੀ ਆ ਜਾਣ ਕਿ ਫਿਰ ਦੋਸ਼ ਨਹੀਂ ਉਹ ਵਿਦਵਾਨ ਮੰਨਦੇ ਤੇ ਮੰਨਿਆ ਨਹੀਂ ਜਾਂਦਾ ਹੈ ਇਸ ਤਰ੍ਹਾਂ ਇਹ ਭੁਜੰਗ ਪ੍ਰਿਆਤ ਛੰਦ ਪ੍ਰਜਾਤ ਨਹੀਂ ਜਈਆ ਨਹੀਂ ਪ੍ਰਿਆਤ ਇਸ ਤਰ੍ਹਾਂ ਉਚਾਰਨ ਕਰਨਾ ਕਈਆਂ ਭਾਗਾਂ ਦੇ ਵਿੱਚ ਛੰਤ ਛਪਿਆ ਹੋਇਆ ਹੈ ਨਹੀਂ ਦੱਦੇ ਨਾਲ ਸ਼ੁੱਧ ਹੈ ਛੰਦ ਸ਼ੰਤ ਨਹੀਂ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ੰਤ ਆਉਂਦਾ ਹੈ ਇੱਥੇ ਅੱਗੇ ਆਏਗਾ ਆਉਣਗੇ ਤਾਂ ਸਹੀ ਸ਼ੰਤ ਵੀ ਪਰ ਉਹ ਕਿਸੇ ਹੋਰ ਰੂਪ ਦੇ ਵਿੱਚ ਹੁਣ ਛੰਦਾਂ ਦੇ ਨਾਲ ਨਹੀਂ ਲਿਖਿਆ ਹੋਊਗਾ ਸ਼ੰਤ ਇੱਥੇ ਮੇਰੇ ਭਾਗ ਉੱਤੇ ਪਤਾ ਨਹੀਂ ਪ੍ਰੈਸ ਦੀ ਗਲਤੀ ਕਰਕੇ ਉਹ ਸ਼ੰਤ ਛਪਿਆ ਹੋਇਆ ਤੱਤੇ ਨਾਲ ਛਪਿਆ ਹੋਇਆ ਸੀ ਹੇਠਾਂ ਦੱਦਾ ਲਾ ਕੇ ਸ਼ੁੱਧ ਕੀਤਾ ਹੋਇਆ ਭੁਜੰਗ ਪ੍ਰਿਆਦ ਛੰਦ ਸੋ ਜਿਸ ਤਰ੍ਹਾਂ ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਨਮਸਕਾਰ ਆਤਮਿਕ ਰੂਪ ਮੰਗਲ ਰੂਪ ਦੇ ਵਿੱਚ ਬਾਣੀ ਉਚਾਰਨ ਕਰਕੇ ਵਾਹਿਗੁਰੂ ਨੂੰ ਮੱਥੇ ਟੇਕੇ ਨੇ ਤੇ ਤਰ੍ਹਾਂ ਤਰ੍ਹਾਂ ਦੇ ਨਾਂ ਲਏ ਨੇ ਉਸਦੇ ਜਿਵੇਂ ਕਰਮ ਨਾਮ ਵਰਣ ਸਮਤ ਕਹਿ ਤਨ ਵੀ ਜੋ ਕਿਰਿਆ ਕਰਕੇ ਆਪ ਜੀ ਦੇ ਨਾਮ ਪਏ ਹੈ ਉਹਨਾਂ ਨੂੰ ਕੌਣ ਕੋਈ ਕਥਨ ਕਰ ਸਕਦਾ ਹੈ ਜੇ ਭਲਾ ਕਹੇ ਵੀ ਮਹਾਰਾਜ ਵੀ ਜਦੋਂ ਕਥਨ ਹੀ ਨਹੀਂ ਕਰ ਸਕਦਾ ਫਿਰ ਤੁਸੀਂ ਕਿਉਂ ਕਥਨ ਕਰਦੇ ਹੋ ਤੇ ਨਾ ਉਹਦਾ ਮਤ ਉਹਦਾ ਉੱਤਰ ਹੈ ਸਮਤ ਵੀ ਮੈਂ ਸ੍ਰੇਸ਼ਟ ਬੁੱਧ ਲੈਣ ਵਾਸਤੇ ਆਪਣੀ ਬੁੱਧੀ ਨੂੰ ਸਮਤ ਸ੍ਰੇਸ਼ਟ ਕਰਨ ਵਾਸਤੇ ਇਹ ਨਾਮ ਉਚਾਰਦਾ ਹਾਂ ਜਾਂ ਮੈਨੂੰ ਮਹਾਰਾਜ ਸ੍ਰੇਸ਼ਟ ਮਤ ਬਖਸ਼ੋ ਇਸ ਕਰਕੇ ਮੈਂ ਆਪ ਜੀ ਦੇ ਨਾਮ ਕਥਨ ਕਰਨ ਲੱਗਿਆ ਹਾਂ ਅੱਗੇ ਜਿਵੇਂ ਆਪ ਜੀ ਉਚਾਰ ਰਹੇ ਆਪਾਂ ਸੁਣੀਏ ਪਿਆਰ ਨਾਲ।
ਨਮਸਤਵੰ ਅਕਾਲੇ।
ਹੇ ਕਾਲ ਤੋਂ ਰਹਿਤ, ਬਾਕੀ ਜਿੰਨੇ ਅਸੀਂ ਜੀਵ ਹੈ ਸਾਰਿਆਂ ਤੇ ਕਾਲ ਹਾਵੀ ਹੁੰਦਾ ਹੈ। ਇੱਕੋ ਇੱਕ ਪਰਮੇਸ਼ਰ ਹੈ, ਉਹ ਕਾਲਨ ਕੋ ਕਾਲ ਮਹਾਕਾਲਨ ਕੋ ਕਾਲ ਹੈ। ਜਿਹੜਾ ਕਾਲ ਦਾ ਵੀ ਮਹਾਕਾਲ, ਉਹਦਾ ਵੀ ਕਾਲ ਕਰਨ ਵਾਲਾ ਪਰਮੇਸ਼ਰ ਹੈ। ਤੇ ਕਿਤੇ ਕਿਤੇ ਨਮੋ ਕਾਲ ਕਾਲੇ ਅੱਗੇ ਆ ਜਾਏਗਾ ਵੀ ਕਾਲ ਦਾ ਵੀ ਕਾਲ ਕਰਨ ਵਾਲੇ, ਜਿਹੜਾ ਸਾਡਾ ਕਾਲ ਕਰਦਾ ਸਾਨੂੰ ਮਾਰਦਾ, ਉਹਨੂੰ ਮਾਰਨ ਵਾਲਾ ਕੌਣ ਹੈ? ਪਰਮੇਸ਼ਰ। ਇੱਥੇ ਅਕਾਲੇ ਆ ਗਿਆ ਵੀ ਹੇ ਕਾਲ ਤੋਂ ਰਹਿ। ਇੱਕੋ ਇੱਕ ਵਾਹਿਗੁਰੂ ਹੈ ਜਿਹਦੇ ਚ ਕਾਲ ਨੀ ਹਾਵੀ ਹੁੰਦਾ, ਮੌਤ ਨੀ ਹੁੰਦੀ। ਬਾਕੀ ਸਾਰਿਆਂ ਨੂੰ ਕਾਲ ਮਾਰਦਾ, ਮੌਤ ਮਾਰਦੀ ਹੈ। ਇਸੇ ਤਰ੍ਹਾਂ ਜਿਹੜਾ ਭੂਤ ਭਵਿੱਖ ਵਰਤਮਾਨ ਹੈ, ਇਹ ਤਿੰਨ ਸਮੇਂ ਹੈ। ਇਹਨਾਂ ਸਮਿਆਂ ਤੋਂ ਰਹਿਤ, ਇਹਨਾਂ ਸਮਿਆਂ ਨੂੰ ਅਵਿਸ਼ੇਸ਼ ਕਰਕੇ ਬਣਾਉਣ ਵਾਲੇ ਐਸੇ ਪਰਮੇਸ਼ਰ, ਨਵਸਤਵੰ ਤੈਨੂੰ ਨਮਸਕਾਰ ਹੈ। ਤੂੰ ਦਾ ਅਰਥ ਹੈ ਤੈਨੂੰ, ਨਵਸ ਦਾ ਅਰਥ ਨਮਸਕਾਰ ਹੈ। ਹੇ ਅਕਾਲ ਸਰੂਪ, ਕਾਲ ਧੁਰੈ, ਤਿੰਨਾਂ ਸਮਿਆਂ ਨੂੰ ਬਣਾਉਣ ਵਾਲੇ, ਆਹ ਤਿੰਨਾਂ ਸਮਿਆਂ ਤੋਂ ਰਹਿਤ ਉੱਪਰ ਤੈਨੂੰ ਨਮਸਕਾਰ ਹੈ। ਆ ਨੌ ਵਿਸ਼ਨੂੰ ਦਾ ਹੈ, ਕਾ ਨਾ ਕਰਤੇ ਦਾ ਬ੍ਰਹਮਾ ਦਾ, ਲੇ ਨਾ ਲੈਤਾ ਕਰਨ ਵਾਲਾ ਸ਼ਿਵ ਜੀ ਹੈ। ਇਹ ਤਿਰਗੁਣ ਰੂਪ, ਤਿੰਨ ਰੂਪ, ਇਸੇ ਤੈਨੂੰ ਨਮਸਕਾਰ ਹੈ ਜੀ।
ਨਮਸਤਵੰ ਕਿਰਪਾਲੇ।
ਇਸੇ ਤਰ੍ਹਾਂ ਹੇ ਕਿਰਪਾ ਦੇ ਆਲੇ, ਕਿਰਪਾ ਦੇ ਘਰ, ਨਮਸਤਵੰ ਤੈਨੂੰ ਨਮਸਕਾਰ ਹੈ। ਜਾਂ ਜਿਹੜੇ ਕੋਈ ਸਾਕਤ ਲੋਕ ਹੈ, ਮਨਮੁਖ ਲੋਕ ਹੈ, ਉਹਨਾਂ ਤੇ ਉਹਨਾਂ ਤੋਂ ਆਪਣੀ ਜਿਹੜੀ ਕਿਰਪਾ ਲੈ ਲੈਣ ਵਾਲੇ, ਕੋਈ ਖੋਹ ਖਿੰਜ ਲੈਣ ਵਾਲੇ, ਜਿਹੜੇ ਸਾਕਤ ਲੋਕ ਹੈ ਉਹਨਾਂ ਤੇ ਵਾਹਿਗੁਰੂ ਨੇ ਕਿਰਪਾ। ਇਸ ਤਰ੍ਹਾਂ ਕਿਰਪਾ ਅਲੇ, ਪੂਰਨ ਕਿਰਪਾ ਕਰਨ ਵਾਲੇ ਪਰਮੇਸ਼ਰ, ਨਮਸਤੋ ਤੈਨੂੰ ਨਮਸਕਾਰ ਹੈ ਜੀ।
ਨਮਸਤੰ ਅਰੂਪੇ।
ਇਸ ਤਰ੍ਹਾਂ ਨਮਸਤੋ ਅਰੂਪੇ, ਇਹ ਰੂਪਾਂ ਤੋਂ ਆਕਾਰਾਂ ਤੋਂ ਰਹਿਤ ਤੈਨੂੰ ਨਮਸਕਾਰ ਹੈ ਜੀ। ਇਹ ਪਰਮੇਸ਼ਰ ਦਾ ਇੱਕੋ ਇੱਕ ਐਸਾ ਹੈ ਵੀ ਬਾਕੀ ਸਾਰੇ ਆਕਾਰਾਂ ਵਾਲੇ, ਭੈ ਵਿੱਚ ਸਭ ਆਕਾਰ ਹੈ, ਨਿਰਭਉ ਹਰ ਜੀ ਸੋਏ। ਇਹ ਪਰਮੇਸ਼ਰ ਇੱਕੋ ਇੱਕ ਜਿਹੜਾ ਆਕਾਰਾਂ ਤੋਂ ਰਹਿਤ ਹੈ, ਬਾਕੀ ਆਕਾਰ ਸਾਰੇ ਭੈ ਵਿੱਚ ਹੈ, ਡਰ ਵਿੱਚ ਹੈ। ਵਾਹਿਗੁਰੂ ਨਿਰਭਉ ਸਰੂਪ ਹੈ। ਇਸ ਤਰ੍ਹਾਂ ਹੇ ਨਵਸਤ ਰੂਪੇ, ਆਕਾਰਾਂ ਤੋਂ ਰਹਿਤ ਤੈਨੂੰ ਨਮਸਕਾਰ ਹੈ ਜੀ।
ਨਮਸਤੰ ਅਨੂਪੇ।
ਹੇ ਅਨੂਪੇ, ਉਪਮਾ ਤੋਂ ਅਨਰਹਿਤ ਤੈਨੂੰ ਨਮਸਕਾਰ ਹੈ। ਨਵਸਤੋਂ ਅਕਾਲੇ, ਨਵਸਤੋਂ ਕਿਰਪਾਲੇ, ਇਹ ਦੋ ਵਾਰੀ ਜਿਹੜਾ ਨਵਸਤੋਂ ਨਵਸਤੋਂ ਦੇ ਹੇਠਾਂ ਵਾਹਵਾ ਆਇਆ, ਇਹ ਸ਼ਬਦ ਹੈ। ਬਾਬਾ ਦੀਪ ਸਿੰਘ ਜੀ, ਭਾਈ ਸੁਖਾ ਸਿੰਘ ਜੀ ਦੀ ਜਿਹੜੀ ਬੀੜ ਹੈ ਪਟਨਾ ਸਾਹਿਬ ਵਿਖੇ ਸਭਾਏ ਮਾਨ ਲਿਖਤੀ ਰੂਪ ਵਿੱਚ, ਉਹ ਦੋਹਾਂ ਸਰੂਪਾਂ ਦੇ ਵਿੱਚ ਇਹ ਦੋ ਵਾਰੀ ਇੱਥੇ ਵਾਹਵੇ ਆਉਂਦੇ ਹੈ। ਤੇ ਕਈ ਸਰੂਪਾਂ ਵਿੱਚ ਅਗਲੀ ਪੰਗਤੀ ਨਵਸਤੋਂ ਅਰੂਪੇ, ਨਵਸਤੋਂ ਅਨੂਪੇ ਵਿੱਚ ਹੀ ਵਾਹਵੇ ਹੇਠਾਂ ਆਉਂਦੇ ਹੈ। ਪਰ ਸੰਪਰਦਾ ਵਿੱਚ ਜਿਹੜਾ ਦੋ ਵਾਰੀ ਵਾਹਵੇ ਆਏ, ਨਵਸਤੋਂ ਅਕਾਲੇ, ਨਵਸਤੋਂ ਕਿਰਪਾਲੇ, ਇਹਨੂੰ ਹੀ ਸ਼ੁੱਧ ਮੰਨਦੇ, ਇਹਨੂੰ ਮੁੱਖ ਮੰਨਦੇ। ਇਸ ਤਰ੍ਹਾਂ ਇਹ ਦੋ ਵਾਰੀ ਸ਼ੁੱਧ ਜਾਣਾ, ਜਿਹੜਾ ਕੋਈ ਚਾਰ ਵਾਰੀ ਅੱਗੇ ਦੋ ਵਾਰੀ ਹੋਰ ਆ ਗਏ, ਹੋਰ ਨਾ ਸਰੂਪਾਂ ਵਿੱਚ ਹੈ। ਬਾਬਾ ਦੀਪ ਸਿੰਘ ਜੀ ਦੇ ਸਰੂਪ ਵਿੱਚ ਨਹੀਂ ਜੋ ਪਟਨਾ ਸਾਹਿਬ ਵਿਖੇ ਬਿਰਾਜਮਾਨ ਦੇ। ਇਸੇ ਤਰ੍ਹਾਂ ਜੋ ਸੁਖਾ ਸਿੰਘ ਜੀ ਦਾ ਲਿਖਿਆ ਹੋਇਆ ਸੋਹਣਾ ਸਰੂਪ ਹੈ ਪਟਨਾ ਸਾਹਿਬ ਸਵਾਏ ਮਾਨ ਉਹਦੇ ਵਿੱਚ ਨਹੀਂ ਹੈ। ਦੋਹੇ ਉੱਥੇ ਸਵਾਏ ਮਾਨ ਉੱਥੇ ਅਸੀਂ ਦੇਖ ਕੇ ਤਸੱਲੀ ਕਰ ਸਕਦੇ ਹਾਂ। ਇਸ ਕਰਕੇ ਇਹ ਅਰੂਪੇ ਰੂਪਾਂ ਤੋਂ ਰਹਿਤ ਨਵਸਤੋਂ ਅਨੂਪੇ ਉਪਮਾ ਤੋਂ ਰਹਿਤ ਨਿਰੰਤਰ ਸਾਰਿਆਂ ਤੋਂ ਉਪੇ ਉੱਪਰ ਸਾਰਿਆਂ ਤੋਂ ਮਹਾਨ ਸਭ ਤੋਂ ਉੱਪਰ ਵਾਹਿਗੁਰੂ ਤੈਨੂੰ ਨਮਸਕਾਰ ਹੈ।
ਨਮਸਤੰ ਅਪੇਖੇ
ਇਸੇ ਤਰ੍ਹਾਂ ਨਮਸਤੰ ਅਪੇਖੇ ਇਹ ਭੇਖਾਂ ਤੋਂ ਰਹਿਤ ਤੈਨੂੰ ਨਮਸਕਾਰ ਹੈ। ਯਾਨੀ ਬਾਕੀ ਕੋਈ ਨਾ ਕੋਈ ਆਪਣੀ ਢਿੱਡ ਦੀ ਪਾਲਣਾ ਪੋਸਣਾ ਪੂਰਤੀ ਵਾਸਤੇ ਕੋਈ ਨਾ ਕੋਈ ਭੇਖ ਬਣਾਉਂਦਾ ਹੈ ਨਾ। ਕੋਈ ਨਾ ਕੋਈ ਅਮਲੀ ਵੀ ਕਈ ਵਾਰੀ ਭੇਖ ਜਿਹਾ ਬਣਾ ਲੈਂਦੇ ਹੈ। ਜਿਵੇਂ ਸੱਜਣ ਠੱਗ ਵੀ ਭੇਖ ਜਿਹਾ ਬਣਾਈ ਬੈਠਾ ਸੀ, ਮੱਥੇ ਤੇ ਤਿਲਕ ਜਿਹਾ ਲਾਇਆ ਸੀ, ਗਲ ਵਿੱਚ ਲੰਮੀ ਸਾਰਾ ਮਾਲਾ ਜਿਹਾ ਸਿੱਟੀ ਸੀ, ਲੰਮਾ ਸਾਰਾ ਗਿੱਟਿਆਂ ਤੱਕ ਚੋਲਾ ਸਿੱਟਿਆ ਹੋਇਆ ਸੀ। ਨਾ ਸੱਜਣ ਰਖਾਇਆ ਹੈ, ਸੱਜਣ ਹੈ ਨਹੀਂ ਸੀ, ਹੈ ਸੀ ਸਭ ਸਭ ਤੋਂ ਵੱਡਾ ਦੁਸ਼ਮਣ ਲੋਕਾਂ ਦਾ ਭੇਖ ਐਸਾ ਬਣਾਇਆ ਸੀ ਵੈਸ਼ਨੋ ਵਾਲਾ। ਤੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਗਏ ਅਸੀਂ ਉਹਦੇ ਭੇਖਾ ਧਾਰੀ ਕੋਲ ਤੇ ਦੂਰ ਬੈਠ ਗਏ ਤੇ ਮਹਾਰਾਜ ਨੇ ਫਿਰ ਉਸ ਵੇਲੇ ਮੁੱਖੋਂ ਸ਼ਬਦ ਉਚਾਰਨ ਕੀਤਾ। ਕਹਿਣ ਲੱਗੇ ਵੀ ਉੱਜਲ ਕਹਿ ਹਾਂ ਚਿਲਕਣਾ ਕੁਟਮ ਕਾਲੀ ਮਸ ਧੋਤਿਆਂ ਝੂਠ ਨਾ ਉਤਰਾ ਜੇ ਸੋ ਧੋਵਾਂ ਤਿਸ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਤੁਲੰਨ ਜਿੱਥੇ ਲਿਖਾ ਮੰਗੀਏ ਤਿੱਥੇ ਖੜੇ ਨਿਸ਼ਾਨ। ਉਹ ਇਹ ਲਾਵੇ ਸੁਣ ਕੇ ਚਾਟੇ ਦੇ ਅੰਦਰ ਵੱਜੀ ਉਹ ਮਹਾਰਾਜ ਦੀ ਬਾਣੀ ਕਹਿੰਦਾ ਵੀ ਇਹ ਤਾਂ ਮਹਾਰਾਜ ਮੈਨੂੰ ਕਹਿ ਰਹੇ ਵੀ ਜਿਹੜਾ ਕਹਿਣ ਦਾ ਭਾਂਡਾ ਹੁੰਦਾ ਕਾਂਸੀ ਦਾ ਭਾਂਡਾ ਉਹਨੂੰ ਉੱਪਰੋਂ ਕਿਵੇਂ ਕਹਿੰਦੇ ਲਿਸ਼ਕਦਾ ਹੁੰਦਾ। ਇਹ ਤਾਂ ਮੈਨੂੰ ਕਹਿੰਦੇ ਵੀ ਤੂੰ ਉੱਪਰੋਂ ਬੜਾ ਲਿਸ਼ਕਦਾ ਬੜਾ ਚਿਲਕਦਾ, ਇਹ ਕਾਂਸੀ ਦੇ ਭਾਂਡੇ ਨੂੰ ਕਹਿੰਦੇ ਰਗੜੀਏ ਮਾਂਜੀਏ ਵਿੱਚੋਂ ਕਹਿੰਦੇ ਮਸ ਨਿਕਲਦੀ ਕਾਲਸ ਨਿਸਦੀ ਹੈ। ਇਹ ਕਾਂਸੀ ਦੇ ਭਾਂਡੇ ਉੱਪਰ ਭਾਵੇਂ ਜਿੰਨੇ ਮਰਜ਼ੀ ਮਾਂਜਿਆ ਹੋਵੇ ਤੁਸੀਂ ਅੰਗੂਠਾ ਉਹਦੇ ਤੇ ਕਸਾਈ ਜਾਓ ਅੰਗੂਠਾ ਕਾਲਾ ਹੋ ਜਾਊਗਾ। ਜੇ ਘੁੱਟੀਏ ਰਗੜੀਏ ਮਾਂਜੀਏ ਤੇ ਉਹਦੇ ਵਿੱਚੋਂ ਸਵਾਹ ਕਾਲਸੀ ਨਿਕਲਦੀ ਹੈ। ਇਸੇ ਤਰ੍ਹਾਂ ਵੀ ਸੱਜਣਾ ਤੇ ਤੈਨੂੰ ਮਾਂਜੀਏ ਨਾ ਚੰਗੀ ਤਾਂ ਅੰਦਰੋਂ ਦੇਖੀਏ ਛਾਤੀ ਮਾਰ ਕੇ ਪਾਪਾਂ ਦੀ ਸਵਾਹ ਹੀ ਨਿਕਲੂ ਕਾਲਕ ਹੀ ਨਿਕਲੂ ਧੋਤਿਆਂ ਝੂਠ ਨਾ ਉਤਰੇ ਵੀ ਜਿਵੇਂ ਭਾਂਡੇ ਨੂੰ ਕੋਈ ਧੋ ਦਈਏ ਸਵਾਹ ਵੀ ਝੂਠ ਲੈ ਜਾਊਗੀ। ਕਹਿੰਦੇ ਵੀ ਜੇ ਸੌ ਵਾਰੀ ਕਾਂਸੀ ਦੇ ਭਾਂਡੇ ਨੂੰ ਕਹਿੰਦੇ ਧੋਈ ਉਹਦੀ ਝੂਠ ਨਹੀਂ ਰਹਿੰਦੀ, ਉਹ ਪਵਿੱਤਰਤਾ ਉਹਦੀ ਦੂਰ ਨਹੀਂ ਹੁੰਦੀ, ਉਹ ਅਸ਼ੁੱਧੀ ਰਹਿੰਦਾ। ਇਹੀ ਹਾਲ ਤੇਰਾ, ਕਹਿੰਦੇ ਜੇ ਤੈਨੂੰ ਸੌਂਕੜੇ ਤੀਰਥਾਂ ਤੇ ਜਾ ਕੇ ਨਵਾ ਦਈਏ ਵੀ ਤੂੰ ਸ਼ੁੱਧ ਹੋ ਜਾਏਗਾ ਸੁੱਚਾ ਹੋ ਜਾ ਮੁਸ਼ਕਿਲ ਹੈ। ਇੰਨਾ ਤੂੰ ਕਹਿੰਦੇ ਕਾਲਕੇ ਇੰਨਾ ਪਾਪੀ ਗੁਨਾਹੀ ਬੰਦਾ ਹੈ ਤਾਂ ਨਾ ਰਖਾਇਆ ਸੱਜਣ ਸੱਜਣ ਸਹੀ ਨਾਲ ਮੈਂ ਸੱਜਣ ਤਾਂ ਉਹ ਹੁੰਦੇ ਜਿਹੜੇ ਨਾਲ ਹੋ ਕੇ ਅੱਗੇ ਸਹਾਇਤਾ ਕਰਨੀ ਚੱਲਣ, ਜਿੱਥੇ ਅੱਗੇ ਹਿਸਾਬ ਕਿਤਾਬ ਮਿਲਿਆ ਉੱਥੇ ਸਹਾਇਤਾ ਲਈ ਕਹਿੰਦੇ ਖੜੇ ਹੁੰਦੇ ਸਨ ਵੀ ਇਹ ਵੀ ਸਾਡਾ ਹੈ। ਉਹ ਹੁੰਦੇ ਸੱਜਣ ਤੂੰ ਕਾਹਦਾ ਸੱਜਣ ਹੈ। ਇਸ ਤਰ੍ਹਾਂ ਜਾਣੀ ਉਹ ਭੇਖ ਜਾ ਐਸਾ ਧਾਰਿਆ ਸੀ, ਦੇਖ ਕੇ ਤੇ ਉੱਥੇ ਫਸਿਆ ਸੀ ਬੇਚਾਰਾ ਮਰਦਾਨੇ ਦਾ ਜਿਹੜਾ ਪੁੱਤਰ ਸੀ ਸਜਾਦਾ। ਫਿਰ ਮਹਾਰਾਜ ਨੂੰ ਕਹਿੰਦਾ ਵੀ ਸੀ ਜਦੋਂ ਬਾਹਰ ਕੱਢ ਕੇ ਲਿਆਂਦਾ ਸੀ ਕਹਿੰਦਾ ਮਾਰਾ ਕੱਪੜੇ ਤੋਂ ਦਵਾ ਦਾ ਸਾਰੇ ਲਾ ਲੇ ਭੇਖੀ ਨੇ ਦੇ। ਇਸ ਤਰ੍ਹਾਂ ਪਰਮੇਸ਼ਰ ਜਿਹੜਾ ਨਾ ਇਹੋ ਜਿਹੇ ਸੱਜਣ ਠੱਗ ਨੂੰ ਭੇਖ ਨਹੀਂ ਬਣਾਉਂਦਾ, ਉਹ ਭੇਖਾਂ ਤੋਂ ਰਹਿਤ ਪਖੰਡ ਨਹੀਂ ਕਰਦਾ, ਬਨੋਟ ਨਹੀਂ ਕਰਦਾ। ਇਹ ਬਨੋਟਾਂ ਤੋਂ ਪਖੰਡਾਂ ਤੋਂ ਭੇਖਾਂ ਤੋਂ ਰਹਿਤ ਪਰਮੇਸ਼ਰ ਤੈਨੂੰ ਨਮਸਕਾਰ ਹੈ।
ਨਮਸਤੰ ਅਲੇਖੇ
ਹੇ ਲੇਖੇ ਤੋਂ ਰਹਿਤ ਬਾਕੀ ਸਾਰਿਆਂ ਦੇ ਮੱਥੇ ਤੇ ਲੇਖ ਲਿਖੇ ਹੋਏ ਆ, ਸਾਰਿਆਂ ਦਾ ਲੇਖ ਹਿਸਾਬ ਕਿਤਾਬ ਹੈਗਾ ਹੈ। ਕਿਸੇ ਦਾ ਘੱਟ ਹੈ, ਕਿਸੇ ਦਾ ਵੱਧ ਹੈ, ਕਿਸੇ ਦੇ ਪੁੰਨ ਦੇ ਲੇਖ ਹੈ, ਪਾਪਾਂ ਦੇ ਲੇਖ ਘੱਟ ਹੈ। ਜਿਵੇਂ ਫਰੀਦ ਜੀ ਨੇ ਕਿਹਾ, ਕਾਲੇ ਲਿਖਣਾ ਲੇਖ ਆਪ ਨਿਰੀ ਗਿਰੀਨਾਨ ਮੈਂ ਸਿਰ ਨੀਵਾਂ ਕਰ ਦੇਖ। ਵੀ ਜੇ ਤੂੰ ਸਿਆਣਾ ਬੰਦਾ ਹੈ ਫਿਰ ਜਿਹੜੇ ਆ ਕਾਲੇ ਲੇਖ ਹੈ ਇਹਨਾਂ ਲਿਖ ਵੀ, ਪਾਪ ਰੂਪ ਕਰਮ ਜਿਹੜੇ ਤੂੰ ਕਰਦਾ ਕਾਲੇ ਲੇਖ ਲਿਖੀ ਜਾ ਰਿਹਾ। ਤੇ ਆਪਣੇ ਝੋਲੇ ਹੋਏ ਤੂੰ ਕਹਿੰਦੇ ਛਾਤੀ ਮਾਰ ਦੇ ਕੇ ਨੀਵਾਂ ਹੋ ਕੇ, ਸਿਰ ਜਾ ਨੀਵਾਂ ਹੰਕਾਰ ਨੂੰ ਥੋੜਾ ਜਿਹਾ ਕੱਟ ਕੇ ਵੀ ਮੈਂ ਕੀ ਕਰੀ ਜਾ ਰਿਹਾ ਹਾਂ। ਇਸ ਤਰ੍ਹਾਂ ਆਪ ਜੀ ਫਰਮਾਉਂਦੇ ਹਨ, ਨਮਸਤੰ
ਅਲੇਖੇ,
ਇਹ ਲੇਖਾਂ ਤੋਂ ਰਹਿ, ਯਾਨੀ ਬਾਕੀ ਸਭ ਲੇਖੇ ਵਿੱਚ ਹਿਸਾਬ ਕਿਤਾਬ ਵਿੱਚ, ਪਰਮੇਸ਼ਰ ਹਿਸਾਬ ਕਿਤਾਬ ਤੋਂ ਬਾਹਰ ਹੈ, ਲਿਖਣ ਤੋਂ ਬਾਹਰ ਹੈ। ਤੇ ਸਾਰਿਆਂ ਲੇਖਾਂ ਨੂੰ ਲਿਖਣ ਵਾਲਾ ਵੀ ਆ, ਵਿਸ਼ੇਸ਼ ਕਰਕੇ ਪਰਮੇਸ਼ਰ ਹੀ ਹੈ। ਜੇ ਕਿਸੇ ਤੇ ਲੇਖ ਨਹੀਂ ਲਿਖਿਆ ਤੇ ਉਹ ਪਰਮੇਸ਼ਰ ਗੁਰੂ ਸਰੂਪ ਵਿੱਚ ਆ ਕੇ ਲਿਖ ਵੀ ਦਿੰਦਾ ਹੈ। ਆਪ ਅਲੇਖ ਹੈ, ਦੂਜਿਆਂ ਦੇ ਲੇਖ ਲਿਖ ਦਿੰਦਾ ਹੈ। ਜਿਵੇਂ ਉਹ ਛੇਵੇਂ ਪਾਤਸ਼ਾਹ ਕੋਲ ਇੱਕ ਮਾਤਾ ਆਈ ਸੀ ਚੱਲ ਕੇ, ਉਹਦੇ ਮੱਥੇ ਤੇ ਉਹ ਐਸਾ ਲੇਖ ਹੈ ਨਹੀਂ ਸੀ ਕਿ ਤੇਰੇ ਘਰੇ ਪੁੱਤਰ ਹੋਊਗਾ, ਮਰਨ ਦੇਖ ਕਹਿੰਦੇ ਮੱਥੇ ਤੇ ਲੇਖ ਹੈ ਨਹੀਂ ਤੇਰੇ ਮਾਤਾ, ਤੇਰੇ ਨੀ ਪੁੱਤਰ ਹੋਣਾ ਹੈ। ਉਹਨੂੰ ਮੋਹ ਚੋਣੀ ਜੀ ਹੋ ਕੇ ਚੱਲੀ, ਭਾਈ ਗੁਰਦਾਸ ਜੀ ਰਸਤੇ ਵਿੱਚ ਮਿਲ ਗਏ, ਕਹਿਣ ਲੱਗੇ ਮਾਤਾ ਗੁਰੂ ਨਾਨਕ ਸਾਹਿਬ ਦੇ ਘਰੇ ਚੱਲ ਕੇ ਆਈ, ਤੇ ਝੋਲੀਆਂ ਭਰ ਕੇ ਖੁਸ਼ੀ ਨਾਲ ਜਾਂਦੇ ਹੈ ਤੂੰ, ਇਹ ਕਿਵੇਂ ਉਪਰਾਮ ਜੀ ਜਾਈ? ਕਹਿੰਦੇ ਮੈਂ ਐਸੀ ਮਾੜੇ ਭਾਗਾਂ ਵਾਲੀ, ਮਾੜੇ ਕਰਮਾਂ ਵਾਲੀ, ਜਿੱਧਰ ਜਾਨੀ ਉਧਰ ਹੀ ਜਵਾਬ ਮਿਲਦਾ, ਕੋਈ ਪੀਰ ਫਕੀਰ ਨਹੀਂ ਮੈਂ ਛੱਡਿਆ ਹੈ। ਆਹ ਗੁਰੂ ਨਾਨਕ ਸਾਹਿਬ ਦਾ ਘਰ ਛੱਡਿਆ ਸੀ, ਵੀ ਉਹਦੀ ਗੱਦੀ ਦੇ ਮਾਲਕ ਛੇਵੇਂ ਪਾਤਸ਼ਾਹ ਏ ਲੇਖ ਲਿਖ ਦਿੰਦੇ, ਮਾੜੇ ਮੇਟ ਦਿੰਦੇ, ਤੇ ਮੇਰੇ ਤਾਂ ਇੱਥੇ ਵੀ ਮਾੜੇ ਭਾਗ ਇਹੋ ਜਿਹੇ ਲੇਖ ਨੇ, ਇੱਥੋਂ ਵੀ ਜਵਾਬ ਮਿਲ ਗਿਆ। ਕਹਿੰਦੇ ਮਹਾਰਾਜ ਨੇ ਕੀ ਕਿਹਾ ਸੀ, ਤੂੰ ਕੀ ਕਿਹਾ ਸੀ? ਕਹਿੰਦੇ ਮੈਂ ਕੀ ਕਹਿਣਾ ਸੀ? ਮੈਂ ਕਿਹਾ ਮਹਾਰਾਜ ਮੈਂ ਕੋਈ ਥਾਂ ਨਹੀਂ ਛੱਡਿਆ, ਸਾਰੇ ਥਾਂ ਫਿਰ ਆਈ ਹੈ, ਕਿਤੋਂ ਨਹੀਂ ਝੋਲੀ ਖੈਰ ਪਈ, ਇੱਕ ਮਹਾਰਾ ਪੁੱਤਰ ਦੀ ਬਖਸ਼ਿਸ਼ ਕਰ ਦਿਓ। ਤੇ ਮਹਾਰਾ ਨੇ ਮੱਥੇ ਵੇਲੇ ਨਹੀਂ ਦੇਖ ਕੇ ਕਹਿਤਾ ਵੀ ਤੇਰੇ ਮੱਥੇ ਚ ਲੇਖ ਹੈ ਨਹੀਂ, ਹੈ ਤੇਰੇ ਨਹੀਂ ਹੋਣਾ ਹੈ। ਕਹਿੰਦੇ ਫਿਰ ਤੂੰ ਅੱਗੋਂ ਕੀ ਕਿਹਾ? ਕਹਿੰਦੇ ਮੈਂ ਕੀ ਕਹਿਣਾ ਸੀ? ਕਹਿੰਦੇ ਮੈਂ ਬੇਸਮਝ, ਤੂੰ ਕਹਿਣਾ ਸੀ ਲਿਖਣ ਵਾਲੇ ਕੌਣ ਨੇ ਮਹਾਰਾਜ, ਪੁੱਛਣਾ ਸੀ ਮਹਾਰਾਜ ਨੂੰ, ਕਹਿਣਾ ਸੀ ਲਿਖਣ ਵਾਲੇ ਕੌਣ ਹੈ? ਰੱਬ ਹੀ ਲਿਖਦਾ ਹੁੰਦਾ ਲੇਖ, ਤੁਸੀਂ ਰੱਬ ਰੂਪ ਹੋ, ਤੁਸੀਂ ਲਿਖਣਾ ਸੀ ਜੇ ਭਲਾ, ਚਲੋ ਮਹਾਰਾਜ ਤੁਸੀਂ ਉਦੋਂ ਨਹੀਂ ਲਿਖਿਆ ਤੇ ਹੁਣ ਲਿਖ ਦਿਓ, ਤੇ ਮਹਾਰਾਜ ਨੇ ਲਿਖ ਦੇਣਾ ਸੀ। ਕਹਿੰਦੇ ਇਹ ਤਾਂ ਮੈਥੋਂ ਕਹਿ ਨਹੀਂ ਹੋਇਆ, ਫਿਰ ਕਹਿ ਦੇ ਜਾ ਕੇ ਮਹਾਰਾਜ ਨੂੰ। ਫਿਰ ਕਹਿੰਦੇ ਵੀ ਚੰਗਾ ਗੁਰਸਿੱਖਾ ਤੂੰ ਸਿਆਣਾ, ਮੈਨੂੰ ਸਾਰਾ ਢੰਗ ਤਰੀਕਾ ਦੱਸ ਦੇ। ਕਹਿੰਦੇ ਲੈ ਮਾਈ ਓ ਕਰੀ, ਤੂੰ ਕੱਲ ਨੂੰ ਜਾਈ, ਇੱਕ ਤਾਂ ਲੈ ਲਈ ਸਾਫ ਪੇਪਰ ਵਧੀਆ ਕਾਗਜ਼, ਨਾਲ ਲੈ ਲਈ ਕਾਨੂੰਨ ਰਵਾਦ, ਨਾਲੇ ਸ਼ਾਹੀ ਸੁਹੀ ਜੀ, ਤੇ ਮਹਾਰਾਜ ਕੋਲ ਚਲੇ ਜਾਈ। ਜਦੋਂ ਮਹਾਰਾਜ ਨੇ ਕਿਹਾ ਨਾ ਵੀ ਤੇਰੇ ਮੱਥੇ ਵਿੱਚ ਲੇਖ ਹੈ ਨਹੀਂ ਲਿਖਿਆ, ਉਦੋਂ ਤੂੰ ਮੇਰੇ ਵਾਲਾ ਬਚਨ ਕਹਿ ਦੀ ਵੀ ਲਿਖਣਾ ਕੀ ਨਹੀਂ ਸੀ, ਤੇ ਕਹਿ ਦੀ ਮਹਾਰਾਜ ਉਦੋਂ ਨਹੀਂ ਲਿਖਿਆ, ਲਿਖਣਾ ਤਾਂ ਤੁਸੀਂ ਸੀ ਤੇ ਹੁਣ ਲਿਖਦੇ ਹੋ, ਲਿਖਣ ਵਾਲੇ ਤੁਸੀਂ ਹੋ, ਕੋਈ ਮਾੜਾ ਲਿਖਿਆ ਉਹਨੂੰ ਮਿਟਣ ਵਾਲੇ ਵੀ ਤੁਸੀਂ ਹੋ ਮਹਾਰਾਜ, ਇਹ ਦੋਵੇਂ ਗੱਲਾਂ ਤੁਸੀਂ ਕਰਦੇ ਹੋ, ਮਾੜਾ ਲਿਖਿਆ ਉਹਨੂੰ ਮੇਸ਼ ਵੀ ਤੁਸੀਂ ਦਿੰਦੇ ਹੋ, ਜਿਹੜਾ ਕੋਈ ਨਹੀਂ ਲਿਖਿਆ ਉਹਨੂੰ ਦੁਬਾਰਾ ਚੰਗਾ ਲਿਖ ਵੀ ਦਿੰਦੇ ਹੋ, ਲਿਖੋ ਮਹਾਰਾਜ, ਤੇ ਮਹਾਰਾਜ ਨੇ ਲਿਖ ਦੇਣਾ ਹੈ। ਤੇ ਅਗਲੇ ਦਿਨ ਬਾਦਸ਼ਾਹ ਨੇ ਸਾਰਾ ਕੁਝ ਤਿਆਰ ਕਰਕੇ ਜਦੋਂ ਚੱਲੀ, ਇੱਧਰ ਗੁਰੂ ਮਹਾਰਾਜ ਘੋੜਾ ਸਵਾਰ ਛੋ ਕੇ ਬਾਹਰ ਚੱਲੇ ਸੀ ਜੀਵਾਂ ਦੀ ਕਲਿਆਣ ਕਰਨ ਲਈ, ਤੇ ਮਾਈ ਨੇ ਕਹਿੰਦੇ ਫਟਾਫਟ ਬਾਗਾਂ ਜੀ ਫੜ ਲਈਆਂ, ਕਹਿੰਦੇ ਮਹਾਰਾਜ ਮੇਰਾ ਕੰਮ ਕਰਕੇ ਜਾਓ। ਮਹਾਰਾਜ ਪਛਾਣ ਕੇ ਕਹਿੰਦੇ ਵੀ ਤੂੰ ਕੱਲ੍ਹ ਵਾਲੀ ਮਾਤਾ ਲੱਗਦੀ, ਹੈ ਤਾਂ ਮਾਰਾ ਮਾਂ ਕੱਲ ਆ ਗਈ। ਕਹਿੰਦੇ ਕੱਲ ਤੈਨੂੰ ਦੱਸਤਾ ਸੀ ਵੀ ਤੇਰੇ ਮੱਥੇ ਤੇ ਨਹੀਂ ਲੇਖ ਲਿਖਿਆ ਹੈ। ਕਹਿਣ ਲੱਗੇ ਮਾਰਾ ਫਿਰ ਜਿਹੜਾ ਲੇਖ ਸੀ ਲਿਖਣਾ ਭਲਾ ਕਿਹਨੇ ਸੀ, ਤੁਸੀਂ ਲਿਖਣਾ ਸੀ ਨਾ। ਤੇ ਮਾੜੇ ਲੇਖਾਂ ਨੂੰ ਮੇਟਣ ਵਾਲੇ ਵੀ ਤੁਸੀਂ, ਨਵੇਂ ਲੇਖਾਂ ਨੂੰ ਲਿਖਣ ਵਾਲੇ ਵੀ ਤੁਸੀਂ। ਮਾਰਾ ਫਿਰ ਲਿਖਦੇ ਹੋ ਤੁਸੀਂ ਹੁਣ ਜੇ ਨਹੀਂ ਲਿਖਿਆ ਉਦੋਂ? ਫਿਰ ਉਹ ਮਾਰਾ ਕਹਿੰਦੇ ਵੀ ਚੰਗਾ ਹੁਣ ਤਾਂ ਅਸੀਂ ਜਾਂਦੇ ਬਾਹਰ ਨੂੰ, ਜਦੋਂ ਬਾਹਰ ਫਿਰ ਬਾਹਰੋਂ ਆ ਜਾਂਗੇ। ਆ ਜਿਹੜਾ ਲਿਖਾਰੀ ਹੈ ਮੁਨਸ਼ੀ ਇਹਨੂੰ ਕਹਾਂਗੇ ਲਿਆ ਵੀ ਕਾਲਮ ਦੋ ਅੱਧ ਕਾਗਜ਼ ਆ ਮਾਈ ਨੂੰ ਲਿਖ ਲਿਖ ਕੇ ਦੇਣਾ ਹੈ। ਤੇ ਫਿਰ ਤੂੰ ਆ ਜਾਈ। ਕਹਿਣ ਲੱਗੀ ਨਹੀਂ ਮਾਰਾ ਮੇਰੇ ਕੋਲ ਸਾਰਾ ਪ੍ਰਬੰਧ ਹੈਗਾ, ਆ ਕਾਗਜ਼ ਵੀ ਲਓ, ਆ ਕਲਮ ਦੁਆਰਾ ਸ਼ਾਹੀ ਭਰੀ ਪਈ ਇਹ ਵੀ ਲੈ ਲਓ, ਲਿਖ ਕੇ ਫਿਰ ਜਾਇਓ ਜੀ ਅੱਗੇ। ਮਹਾਰਾਜ ਸਮਝ ਗਏ ਵੀ ਤਾਂ ਕਿਸਾਨ ਨੇ ਸਿੱਖ ਨੇ ਚੰਗੀ ਤਰ੍ਹਾਂ ਰਾਤ ਪਾ ਤੀ ਹੈ। ਕਹਿੰਦੇ ਚੰਗਾ ਬਾਹਰ ਫਿਰ ਹੀ ਜਾ, ਪਹਿਲਾਂ ਤੇਰੇ ਲੇਖ ਲਿਖਦੀ ਜੀ। ਇਸ ਤਰ੍ਹਾਂ ਉਹ ਇਤਿਹਾਸ ਵਿੱਚ ਆਉਂਦਾ ਵੀ ਜਦੋਂ ਮਹਾਰਾਜ ਨੇ ਉਹ ਲਿਖਿਆ ਹੈ ਵੀ ਉਹ ਇੱਕ ਇਹਦਾ ਮੂੰਹ ਜਿਹਾ ਖੁੱਲਾ ਜਿਹਾ ਰਹਿ ਗਿਆ। ਮਹਾਰਾਜ ਹੱਸ ਕੇ ਕਹਿੰਦਾ ਵੀ ਤੂੰ ਮਾਤਾ ਇੱਕ ਚਾਹੁੰਦੀ ਸੀ ਵੀ ਲੋਕ ਗੁਰੂ ਨਾਨਕ ਸਾਹਿਬ ਤੇਰੇ ਤੇ ਇੰਨੇ ਤਰੁੱਠੇ ਇੰਨੇ ਖੁਸ਼ ਹੋਏ, ਆ ਮੂੰਹ ਜਿਹਾ ਖੁੱਲਾ ਰਹਿ ਗਿਆ, ਸਾਤਾ ਜਾ ਲੈਣੇ ਲਿਖਦਾ ਹੈ। ਇਸ ਕਰਕੇ ਹੁਣ ਇੱਕ ਨਹੀਂ ਸੱਤ ਹੋਣਗੇ ਤੇਰੇ ਘਰੇ। ਕਈਆਂ ਇਤਿਹਾਸਕਾਰਾਂ ਨੇ ਲਿਖਿਆ ਵੀ ਜਦੋਂ ਮਹਾਰਾਜ ਲਿਖਣ ਲੱਗੇ ਨਾ ਇੱਕ ਆ ਜਾ ਤੇ ਘੋੜੇ ਨੇ ਥੋੜੇ ਜਿਹੇ ਕਹਿੰਦੇ ਹਰਕਤ ਜੀ ਕਰਤੀ, ਥੋੜਾ ਜਿਹਾ ਹਿਲਚੁਲ ਜੀ ਕਰਤੀ, ਉਹ ਫਿਰ ਮੂੰਹ ਜਿਹਾ ਖੁੱਲਾ ਰਹਿ ਗਿਆ ਇੱਕ ਦਾ ਵੀ ਮਹਾਰਾਜ ਨੂੰ ਵੀ ਉਹਨੇ ਕਿਹਾ ਵੀ ਹੁਣ ਮਹਾਰਾਜ ਦੇਣ ਲੱਗਿਆ ਤੇ ਖੁੱਲਾ ਗੱਫਾ ਦੇ ਤੇ ਹੁਣ ਲਿਖਣਾ ਹੀ ਹੈ, ਹੁਣ ਇੱਕ ਕਿਉਂ ਲਿਖਦੇ ਆ ਸੱਤ ਲਿਖੋ। ਫਿਰ ਉਹਨੇ ਹਲਾਤ ਆ ਕਹਿੰਦੇ ਹੱਥ ਜਾ। ਇਸ ਤਰ੍ਹਾਂ ਵੀ ਜਿਹੜਾ ਆ ਵਿਸ਼ੇਸ਼ ਕਰਕੇ ਲੇਖ ਲਿਖਣ ਵਾਲਾ ਉਹ ਕੌਣ ਹੈ? ਪਰਮੇਸ਼ਰ। ਉਹ ਗੁਰੂ ਰੂਪ ਦੇ ਵਿੱਚ ਹੋ ਕੇ ਲਿਖ ਦਿੰਦਾ ਇਹ ਲੇਖ, ਤੇ ਮਾੜੇ ਜਿਹੜੇ ਲੇਖ ਹੈ ਉਹਨਾਂ ਨੂੰ ਵੀ ਮੇਟ ਦਿੰਦਾ ਗੁਰੂ ਰੂਪ ਹੋ ਕੇ। ਗੁਰੂ ਨਾਨਕ ਸਾਹਿਬ ਜੀ ਜਿੱਥੇ ਜਾਂਦੇ ਸੀ ਜਦੋਂ ਕਹਿੰਦਾ ਮਹਾਰਾ ਵੀ ਆਹ ਵੀ ਕੀਤਾ ਆਹ ਵੀ ਕੀਤਾ, ਮਹਾਰਾ ਕਹਿੰਦੇ ਸਾਰੇ ਮਾਫ, ਅੱਗੇ ਵਾਸਤੇ ਨਹੀਂ ਕਰਨੇ। ਇਸ ਤਰ੍ਹਾਂ ਇਹ ਲੇਖੇ ਤੋਰਾ ਹੈ ਤਾਂ ਇਹ ਮਾੜੇ ਲੇਖਾਂ ਨੂੰ ਮੇਟ ਕੇ ਚੰਗੇ ਲੇਖਾਂ ਨੂੰ ਅਵਿਸ਼ੇਸ਼ ਕਰਕੇ ਲਿਖਣ ਵਾਲੇ ਪਰਮੇਸ਼ਰ ਤੈਨੂੰ ਨਮਸਕਾਰ ਹੈ।
ਨਮਸਤੰ ਅਕਾਏ।
ਇਸੇ ਤਰ੍ਹਾਂ ਕਾਇਆ ਤੋਂ ਰਹਿਤ, ਸਰੀਰ ਤੋਂ ਰਹਿਤ, ਬਾਕੀ ਸਭ ਦੇ ਤਿੰਨ ਸਰੀਰ ਹੈ। ਆ ਸੂਲ ਸਰੀਰ ਹੈ ਬਾਹਰ ਹੱਡ ਚਮੜਾ, ਇਹਦੇ ਵਿੱਚ 17 ਤੱਤਾਂ ਦਾ ਸੂਖਮ ਸਰੀਰ ਹੈ, 5 ਕਰਮ ਇੰਦਰੇ, 5 ਗਿਆਨ ਇੰਦਰੇ, 5 ਪੁਰਾਣ ਤੇ ਮਨ ਤੇ ਬੁੱਧ। ਅੱਗੇ ਸੋੜ ਮੈਂ ਉਹ ਜੀਵ ਕਲਾ ਸਾਕੀ ਚੇਤਨ। ਇਸ ਤਰ੍ਹਾਂ ਹੈ ਸਿੱਧਾ 17 ਤੱਤਾਂ ਦਾ ਜਿਹੜਾ ਸਰੀਰ ਹੈ ਉਹ ਅੱਗੇ ਹੈ ਕਾਰਨ ਸਰੀਰ। ਇਸ ਤਰ੍ਹਾਂ ਤਿੰਨਾਂ ਸਰੀਰਾਂ ਤੋਂ ਰਹਿਤ ਪਰਮੇਸ਼ਰ ਤੈਨੂੰ ਨਮਸਕਾਰ ਹੈ। ਇਸੇ ਤਰ੍ਹਾਂ ਕਾਏ ਨਾ ਕਹਿੰਦੇ ਵੀ ਮੈਨੂੰ ਇਹਨੇ ਬੜਾ ਅਕਾਇਆ ਹੈ, ਬੜਾ ਤੰਗ ਕਰ ਛੱਡਿਆ। ਅਕਾਏ ਨਾ ਅੱਕਣ ਤੋਂ ਰਹਿ, ਪਰਮੇਸ਼ਰ ਨਹੀਂ ਇੱਕ ਅੱਕਦਾ, ਬਾਕੀ ਸਾਰੇ ਅੱਕ ਜਾਂਦੇ ਹੈ। ਬਾਕੀਆਂ ਨੂੰ ਤੁਸੀਂ ਕਹੀ ਜਾਓ ਅੱਕ ਜਾ ਕੇ ਜਿੱਥੇ ਵਰ ਦਿੰਦੇ ਉੱਥੇ ਸਰਾਪ ਵੀ ਦੇ ਦਿੰਦੇ। ਜਿਉਂ ਕਾਂਸ਼ੀ ਨੂੰ ਕਿਹਾ ਸੀ ਨਾ ਵੀ ਇਹ ਤਾਂ ਭੁੱਖ ਦਾ ਘਰ ਹੈ, ਅਤੇ ਮਗਰ ਧਰਤੀ ਵੀ ਚਲੇ ਗਏ ਸੀ, ਉਹਨੂੰ ਲੱਗੇ ਸੀ ਲੈਣ ਬਾਰ। ਗਣੇਸ਼ ਸ਼ਿਵ ਜੀ ਕੋਲ ਆਇਆ, ਸ਼ਿਵ ਜੀ ਉਦਾਸ ਬੈਠੇ ਸੀ। ਕਹਿੰਦੇ ਪਿਤਾ ਜੀ ਕੀ ਗੱਲ ਹੈ? ਕਹਿੰਦੇ ਵੀ ਕਾਂਸ਼ੀ ਪੂਰੀ ਮਸਾਂ ਵਸਾਈ ਸੀ ਤੇ ਵਿਆਹ ਜੀ ਆਏ ਸੀ, ਨਾਲ ਉਹਨਾਂ ਦੇ 100 ਚੇਲਾ ਸੀ, ਕਿਸੇ ਨੇ ਉਹਨਾਂ ਨੂੰ ਰੋਟੀ ਨਹੀਂ ਦਿੱਤੀ। ਉਹ ਇੱਥੇ ਇਹਨੂੰ ਕਹਿੰਦੇ ਵੀ ਇਹ ਗੁਆਰੀ ਕਾਸ਼ੀਪੁਰੀ ਵਿਦਵਾਨਾਂ ਦੀ ਤਾਂ ਭੁੱਖ ਦੁੱਖ ਦਾ ਘਰ ਹੈ, ਫੁੱਕ ਨੱਖ ਦਾ ਘਰ ਹੈ। ਉਹ ਇੱਥੋਂ ਚਲੇ ਗਏ, ਹੁਣ ਜਾ ਕੇ ਧਰਤੀ ਤੇ ਹੋਰ ਤੇ ਬੈਠ ਗਏ, ਉਹਨੂੰ ਵਰ ਦੇ ਰਹੇ ਆ, ਇਹ ਉਜੜ ਰਹੀ ਹੈ, ਉੱਥੇ ਲੋਕ ਜਾ ਰਹੇ। ਉੱਥੇ ਕੀ ਵਰ ਦੇ ਰਹੇ? ਉਹ ਕਹਿੰਦੇ ਵੀ ਇੱਥੇ ਤਾਂ ਰਹੂਗਾ ਤੇ ਫੇਰ ਹੀ ਮੁਕਤ ਹੋਊ, ਜੇ ਬਾਹਰ ਅੰਦਰ ਚਲਾ ਜਾਓ ਕਾਸ਼ੀ ਤੋਂ ਫੇਰ ਨਹੀਂ ਮੁਕਤ ਹੋਣਾ। ਇਹ ਜਿਹੜਾ ਅਸੀਂ ਸ਼ਹਿਰ ਵਸਾਉਣ ਲੱਗੇ ਆ ਨਾ, ਇੱਥੇ ਜਿਹੜਾ ਇੱਕ ਵਾਰੀ ਆ ਗਿਆ ਬਸ, ਫੇਰ ਜਿੱਥੇ ਮਰਜ਼ੀ ਰਹੇ ਉਹ ਮੁਕਤ ਹੋ ਜਾਊਗਾ। ਇਹੋ ਜਿਹੇ ਵਰ ਦੇ ਰਹੇ ਆ ਵੀ ਜੇ ਉੱਪਰ ਦੀ ਆਕਾਸ਼ ਦੇ ਵਿੱਚ ਪੰਛੀ ਵੀ ਉਡਾਰੀ ਲਾ ਕੇ ਇੱਥੋਂ ਪੂਰੀ ਦੇ ਲੰਘ ਜਾਊਗਾ, ਉਹ ਵੀ ਮੁਕਤ ਹੋ ਜਾਊਗਾ। ਜਿਹੜਾ ਪਸ਼ੂ ਡੰਗਰ ਹੈ ਉੱਥੇ ਪਸ਼ੂ ਡੰਗਰ ਨਹੀਂ ਮੁਕਤ ਹੁੰਦੇ ਕਾਸ਼ੀ ਵਿੱਚ, ਇੱਥੇ ਕਹਿੰਦੇ ਪਸ਼ੂ ਡੰਗਰ ਵੀ ਜਿਹੜੇ ਆ ਕੀੜੇ ਮਕੌੜੇ ਉਹ ਸਭ ਮੁਕਤ ਹੋਣਗੇ। ਤੇ ਲੋਕ ਉੱਧਰ ਨੂੰ ਭੱਜੇ ਜਾਂਦੇ ਸਹੂਲਤਾਂ ਦੇ ਕੇ, ਇਹ ਉਜੜ ਰਹੀ ਇਸ ਕਰਕੇ ਉਪਰਾ। ਉਹ ਕਹਿੰਦੇ ਇਹ ਕਿਹੜੀ ਗੱਲ ਹੈ ਮਹਾਰਾਜ, ਹੁਣੇ ਮੈਂ ਉਹਨਾਂ ਨੂੰ ਨਾਰਾਜ਼ ਕਰਕੇ ਅਕਾ ਕੇ ਨਾ ਸ਼ਰਾਬ ਦੁਆਇਆ ਉਹਨਾਂ। ਕਹਿੰਦੇ ਇਹ ਤਾਂ ਤੂੰ ਬਹੁਤ ਸਿਆਣਾ, ਉਹ ਭੇਜ ਜਾ ਬਦਲ ਕੇ। ਕਹਿੰਦੇ ਗਣੇਸ਼ ਗਿਆ ਫਿਰ, ਜਿੱਥੇ ਵਿਆਸ ਜੀ ਬੈਠੇ ਸੀ ਨਗਰ ਵਸਾ ਰਹੇ ਸੀ, ਕਹਿਣ ਲੱਗਿਆ ਮਹਾਰਾਜ ਤੁਸੀਂ ਕਾਸ਼ੀਪੁਰੀ ਛੱਡ ਕੇ ਰਿਖਿਆ ਮੁਨੀਆਂ ਦੀ ਵਿਦਵਾਨਾਂ ਦੀ ਪੂਰੀ ਸਿਆਣੇ ਸੀ, ਕਿਵੇਂ ਆ ਗਏ ਇੱਥੇ? ਕਹਿੰਦੇ ਛੱਡੋ ਖੜਾ ਗੱਲ ਕਰੀ, ਕਿਸੇ ਵਿਦਿਆਰਥੀ ਨੂੰ ਰੋਟੀ ਨਹੀਂ ਦਿੰਦੇ, ਭੁੱਖ ਲੰਘਦਾ ਘਰ ਕਾਸ਼ੀ ਤੇਰੀ। ਕਹਿੰਦੇ ਇੱਥੇ ਮਹਾਰਾਜ ਇੱਥੇ ਆ ਕੇ ਬੈਠੇ ਤਾਂ ਬੀਆ ਬਾਣ। ਕਹਿੰਦੇ ਇੱਥੇ ਬਹੁਤ ਸ਼ਹਿਰ ਘੁੱਗ ਵਸੇਗਾ, ਇੱਥੇ ਅਸੀਂ ਵਰਦਾਨ ਦੇ ਦਿੱਤੇ ਵੀ ਜਿਹੜਾ ਇੱਥੇ ਵਸੂ ਫਿਰ ਭਾਵੇਂ ਇੱਥੇ ਨਾ ਹੀ ਵਸੇ ਕਿਤੇ ਹੋਰ ਚਲਾ ਜਾ, ਜਿੱਥੇ ਜਾ ਕੇ ਮਰਜੇ ਉੱਥੇ ਹੀ ਮੁਕਤ ਹੋ ਜਾਊਗਾ। ਕਹਿੰਦਾ ਹੋਰ ਜੀ ਇਹ ਵੀ ਉੱਥੋਂ ਦੀ ਪੰਛੀ ਲੰਘ ਜੂ ਉਹ ਵੀ ਮੁਕਤ, ਜਿਹੜਾ ਪਸ਼ੂ ਡੰਗਰ ਹੈ ਉਹ ਵੀ ਮੁਕਤ, ਕੀੜਾ ਮਕੌੜਾ ਉਹ ਵੀ ਮੁਕਤ। ਗੱਲ ਕੀ ਵੀ ਇਹ ਜੋ ਵੀ ਆ ਜਾਏ ਇੱਕ ਵਾਰੀ ਉਹ ਮੁਕਤ ਹੋਊਗਾ। ਬਿੰਦਕ ਨੂੰ ਫਿਰ ਪੁੱਛਣ ਲੱਗਿਆ ਜੀ ਮੈਨੂੰ ਤਾਂ ਭੁੱਲ ਗਿਆ, ਫੇਰ ਦੱਸੋ। ਜੋ ਤਿੰਨ ਚਾਰ ਵਾਰੀ ਕਹੀ ਗਿਆ ਤੇ ਅੱਕ ਗਿਆ, ਉਹ ਅੱਕੇ ਹੋਏ ਨੇ ਕਹਿ ਤਾ। ਕਹਿੰਦਾ ਫਿਰ ਜਿਹੜਾ ਇੱਥੇ ਉਹ ਕਦਾ ਬਣੂ ਮਰ ਕੇ? ਐ ਪਰਮੇਸ਼ਰ ਨੀ ਅੱਕ ਕੇ ਸਰਾਵ ਦਿੰਦਾ ਮੇਰੇ ਕੋਲ, ਮੇਰੇ ਸ਼ਹਿਰ ਸੱਚਖੰਡ ਜਾਊਗਾ ਮਰ ਕੇ। ਉਹ ਪਰਮੇਸ਼ਰ ਅਕਾਏ ਅੱਕਣ ਤੋਂ ਰਹਿਤ, ਉਹ ਅਕਦਾ ਥੱਕਦਾ ਨਹੀਂ, ਜੋ ਮਰਜ਼ੀ ਉਹਦੇ ਸੰਬੰਧ ਵਿੱਚ ਕੋਈ ਪੁੱਠਾ ਸਿੱਧਾ ਬੋਲੀ ਜਾਏ, ਪਰਮੇਸ਼ਰ ਉਹ ਨਹੀਂ ਅੱਕਦਾ ਹੈ। ਇਸ ਤਰ੍ਹਾਂ ਹੈ ਅੱਕਣ ਤੋਂ ਰਹਿਤ ਪਰਮੇਸ਼ਰ ਤੈਨੂੰ ਨਮਸਕਾਰ ਹੈ।
ਨਮਸਤੰ ਅਜਾਏ,
ਇਸ ਤਰ੍ਹਾਂ ਜੋ ਅਜਾਏ ਕੀ ਅਜਨਮਾ ਹੈ, ਜਾਏ ਜੰਮਣ ਤੋਂ ਰਹਿਤ ਹੈ, ਅਜ ਆਏ ਜਿਸ ਤੋਂ ਬ੍ਰਹਮਾ ਆਦਿਕ ਵੀ ਆਏ ਨੇ, ਬ੍ਰਹਮਾ ਆਦਿਕ ਵੀ ਆਏ ਨੇ ਪੈਦਾ ਹੋਏ ਹੈ, ਉਸ ਪਰਮੇਸ਼ਰ ਤੈਨੂੰ ਨਮਸਕਾਰ। ਇਸ ਤਰ੍ਹਾਂ ਜਾਏ ਜਗ੍ਹਾ ਤੋਂ ਰਹਿਤ, ਉਹ ਐਸੀ ਕੋਈ ਵਿਸ਼ੇਸ਼ ਜਗ੍ਹਾ ਨਹੀਂ ਵੀ ਜਿੱਥੇ ਵੀ ਇੱਥੇ ਹੈ ਤੇ ਦੂਜੇ ਥਾਂ ਹੈ ਨਹੀਂ, ਸਾਰੀਆਂ ਜਗ੍ਹਾ ਵਿੱਚ ਵਿਸ਼ੇਸ਼ ਕਰਕੇ ਆਏ ਹੋਏ। ਇਸੇ ਤਰ੍ਹਾਂ ਜਿਹੜੀ ਅਜਾ ਮਾਇਆ ਉਹ ਵੀ ਆਪ ਤੋਂ ਆਈ ਹੋਈ ਹੈ, ਆਪ ਦੇ ਫੁਰਨੇ ਨਾਲ ਇੱਛਾ ਨਾਲ ਪੈਦਾ ਹੋਈ ਹੋਈ ਹੈ। ਇਸ ਤਰ੍ਹਾਂ ਅਜਾਏ ਅਜਨਮੇ ਬ੍ਰਹਮਾ ਆਦਿਕ ਨੂੰ ਪੈਦਾ ਕਰਨ ਵਾਲੇ ਤੈਨੂੰ ਨਮਸਕਾਰ ਹੈ ਜੀ।
ਨਮਸਤੰ ਅਗੰਜੇ,
ਇਸੇ ਤਰ੍ਹਾਂ ਗੰਜੇ ਨੂੰ ਗੰਜ ਨੂੰ ਗਿਣਤੀ ਦਾ ਹੁੰਦਾ ਹੈ ਵੀ ਇਸੇ ਤਰ੍ਹਾਂ ਗਿਣਤੀ ਤੋਂ ਰਹਿਤ, ਜਾਂ ਇਸੇ ਤਰ੍ਹਾਂ ਜਿਵੇਂ ਕਈਆਂ ਦੇ ਸਿਰ ਤੇ ਗੰਜ ਜਿਹਾ ਪਿਆ ਹੁੰਦਾ ਹੈ, ਇਸ ਤਰ੍ਹਾਂ ਜਿਹੜਾ ਕੋਈ ਗੰਜ ਹੈ ਉਸ ਤੋਂ ਰਹਿਤ। ਨਾ ਸੋਹਣੇ ਨੱਕ ਜਾਂ ਲੰਬੜੇ ਬਾਲਾ, ਸੋਹਣੇ ਨਾਕਾ ਤੇ ਲੰਮੇ ਲੰਮੇ ਬਾਲ ਹੈ ਪਰਮੇਸ਼ਰ ਦੇ, ਇਸੇ ਕਰਕੇ ਉਹਦਾ ਨਾਂ ਕੇਸਵ ਵੀ ਹੈ, ਵੀ ਕੇਸਾ ਧਾਰੀ ਹੈ ਪਰਮੇਸ਼ਰ, ਗੁਣ ਮੋਹਨ ਨਹੀਂ ਹੈ। ਸੋ ਇਸੇ ਤਰ੍ਹਾਂ ਇਹ ਗੰਜਪੁਣੇ ਤੋਂ ਰਹਿਤ, ਗਿਣਤੀ ਤੋਂ ਰਹਿਤ ਪਰਮੇਸ਼ਰ ਤੈਨੂੰ ਨਮਸਕਾਰ ਹੈ।
ਨਮਸਤੰ ਅਪੰਜੇ,
ਇਹ ਨਾ ਟੁੱਟਣ ਵਾਲੇ, ਟੁੱਟਣ ਤੋਂ ਰਹਿਤ ਪੰਜੇ, ਸਾਰਿਆਂ ਨੂੰ ਵਿਸ਼ੇਸ਼ ਕਰਕੇ ਭੰਨ ਦੇਣ ਵਾਲੇ, ਤੁਰਨ ਦੇਣ ਵਾਲੇ ਮਹਾਂਪੁਰਲੋ ਸਮੇਂ ਨਮਸਕਾਰ ਹੈ ਆਪ ਜੀ ਦੇ ਤਾਈ।
ਨਮਸਤੰ ਅਨਾਮੇ,
ਹੇ ਨਾਮਾ ਤੋਂ ਰਹਿਤ ਪਰਮੇਸ਼ਰ ਤੈਨੂੰ ਨਮਸਕਾਰ ਹੈ। ਅਨਾਮ ਨੂੰ ਰੋਗ ਦਾ ਹੁੰਦਾ ਹੈ, ਜਿਹੜੇ ਤਰ੍ਹਾਂ ਤਰ੍ਹਾਂ ਦੇ ਰੋਗ, ਉਹਨਾਂ ਤੋਂ ਆ ਵਿਸ਼ੇਸ਼ ਕਰਕੇ ਰਹਿਤ, ਇਹ ਸਾਰੇ ਰੋਗਾਂ ਤੋਂ ਰਹਿਤ ਪਰਮੇਸ਼ਰ ਅਨ ਆਮੇ, ਆਮੇ ਨੂੰ ਆਮ ਨੂੰ ਰੋਗ ਦਾ, ਅਨ ਨੂੰ ਰਹਿਤ, ਅਰੋਗਾਂ ਤੋਂ ਰਹਿਤ ਪਰਮੇਸ਼ਰ, ਜਾਂ ਰੋਗਾਂ ਤੋਂ ਰਹਿਤ ਕਰਨ ਵਾਲੇ, ਰੋਗਾਂ ਨੂੰ ਤੋੜਨ ਵਾਲੇ ਪਰਮੇਸ਼ਰ ਤੈਨੂੰ ਨਮਸਕਾਰ ਹੈ।
ਨਮਸਤੰ ਅਠਾਮੇ,
ਹੇ ਅਠਾਮੇ ਥਾਂ ਤੋਂ ਰਹਿਤ, ਆਹ ਕੋਈ ਖਾਸ ਥਾਂ ਨਹੀਂ ਹੈ, ਜਾਂ ਵਿਸ਼ੇਸ਼ ਕਰਕੇ ਸਾਰੇ ਥਾਵਾਂ ਵਿੱਚ ਵਸਣ ਵਾਲੇ ਪਰਮੇਸ਼ਰ ਤੈਨੂੰ ਨਮਸਕਾਰ ਹੈ। ਇਸ ਤਰ੍ਹਾਂ ਇਹ ਨਾਲੇ ਕਰਮ ਨਾਮ ਹੈ ਪਰਮੇਸ਼ਰ ਦੇ, ਨਾਲੇ ਨਮਸਕਾਰ ਹੈ। ਜਿਵੇਂ ਉਹ ਸਹੰਸਰ ਨਾਵਾਂ ਵਿਸ਼ਨੂੰ ਜੀ ਦਾ ਆਉਂਦਾ, ਉਹਦੇ ਵਿੱਚ ਹਜ਼ਾਰਾਂ ਨਾਮ ਭਗਵਾਨ ਵਿਸ਼ਨੂੰ ਦੇ ਹੈ। ਕਮਾਰੂ ਰਾਗ ਦੇ ਵਿੱਚ ਵੀ ਬੇਅੰਤ ਨਾਮ ਆਉਂਦੇ ਪਰਮੇਸ਼ਰ ਦੇ। ਇਸ ਤਰ੍ਹਾਂ ਹੀ ਗੁਰੂ ਕਲਗੀਧਰ ਮਹਾਰਾਜ ਜੀ ਨੇ ਵੀ ਆਪਣੀ ਜਾਪ ਬਾਣੀ ਵਿੱਚ ਅਨੇਕਾਂ ਨਾਮ ਵਾਹਿਗੁਰੂ ਦੇ ਕਹਿ ਕੇ ਨਮਸਕਾਰਾਂ ਕੀਤੀਆਂ। ਇਹ ਚਾਰ ਕੁ ਪੌੜੀਆਂ ਆਪਾਂ ਇੱਥੇ ਪੂਰੀਆਂ ਕਰ ਲਈਆਂ, ਸਮਾਂ ਵੀ ਇੱਧਰ ਪੂਰਾ ਹੋ ਗਿਆ। ਅਗਲੀ ਪੰਜਵੀਂ ਪੌੜੀ ਦੀ ਜਿਹੜੀ ਵਿਚਾਰ ਹੈ, ਕੱਲ੍ਹ ਅੰਮ੍ਰਿਤ ਵੇਲੇ ਆਪਾਂ ਅੱਗੇ ਪ੍ਰਾਰੰਭ ਕਰ ਲਵਾਂਗੇ। ਹੁਣ ਇੱਥੇ ਹੀ ਸਮਾਪਤੀ ਹੈ ਜੀ।
ਨਮਸਤੰ ਅਗੰਜੇ, ਨਮਸਤੰ ਅਪੰਜੇ, ਨਮਸਤੰ ਅਨਾਮੇ, ਨਮਸਤੰ ਅਠਾਮੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚਿਉਤ, ਹੇ ਪਾਰ ਬ੍ਰਹਮ, ਅਵਨਾਸੀ ਅਗਨਾਸ, ਹੇ ਪੂਰਨ, ਹੇ ਸਰਵਮੈ ਦੁਖ ਭੰਜਨ ਗੁਣਤਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਢੇਰ, ਹੇ ਗੋਬਿੰਦ, ਹੇ ਗੁਣ ਨਿਧਾਨ, ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾਇਆ ਧਾਰ, ਹੇ ਠਾਕੁਰ ਹਾਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਐ ਪਰੋ, ਆਏ ਪ੍ਰਭ ਸ਼ਰਨਾਂਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜੇ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ, ਗੁਰਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵੰਦੇ,